दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा से दयालपुरी दा जिन्हें के सतगुरां दे चरणां दे विच बेनती कीती के सच्चे पातशाह जी तुसीं सरहंद नगर नूं शराब दिता है बर्बाद हो जाएगा मेरा भी घर सच्चे पातशाह जी उत्थे है कृपा करके मेरे ते रहमत होवे ते सतगुरु गोविंद सिंह जी ने बचन कीता के घर जाके अपने घर दे कोठे ते चढ़ के जोर दे नाल उच्ची आवाज दे नाल संख वजा देवें जिथों जिथों तक सतगुरु जी कहिंदे ने कि तेरे संख दी आवाज पहुंचेगी उथों उथों तक किसी भी मनुख दा जां घर दा विनाश नहीं होवेगा बचा होवेगा। पर बाकी सतगुरु जी कहिंदे ने कि जिहड़ी सरहंद नगरी है ਉਹ ਰਹਿ ਨਹੀਂ ਸਕਦੀ ਉਹ ਬਰਬਾਦ ਹੋਏਗੀ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਗਹਿਰੀ ਨੀਵਨ ਕੇਤ ਬੜ ਸਭ ਖਾਕ ਮਿਲਾਂਗੇ ਨਰ ਨਾਰੀ ਪੀਟੈ ਕਨੇ ਦੁੱਖ ਪਾਏ ਰੁਲੇਂਗੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਸ਼ਹਿਰ ਦੇ ਵਿੱਚ ਬੜੀਆਂ ਡੂੰਘੀਆਂ ਨੀਹਾਂ ਰੱਖ ਕੇ ਜਿਨ੍ਹਾਂ ਨੇ ਘਰ ਆਪਣੇ ਵਸਾਏ ਹੋਏ ਨੇ ਉਹ ਗਹਿਰੀਆਂ ਖੋਦੀਆਂ ਹੋਈਆਂ ਨੀਹਾਂ ਵਾਲੇ ਜਿਹੜੇ ਘਰ ਨੇ ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਖਾਕ ਦੇ ਵਿੱਚ ਮਿਲ ਜਾਣਗੇ ਐਸੇ ਬਰਬਾਦ ਹੋਣਗੇ ਇਸਤਰੀਆਂ ਤੇ ਪੁਰਸ਼ ਬਹੁਤਾ ਜ਼ਿਆਦਾ ਰੋਣਗੇ ਪਿੱਟਣਗੇ ਬਹੁਤ ਜ਼ਿਆਦਾ ਰੁਲਣਗੇ ਦੁੱਖਾਂ ਨੂੰ ਪਾ ਕੇ ਸਤਿਗੁਰਾਂ ਨੇ ਇੰਝ ਆਖਿਆ।
ਜਹ ਬਜਾਰ ਤਹ ਹਲ ਫਿਰ ਮਮ ਪੰਥ ਉਜਾਰੈ ਤੁਰਤ ਤੁਰਕ ਕੋ ਗਰਕ ਕਰ ਲੂਟੈ ਅਰ ਮਾਰੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੱਥੇ ਇਸ ਵੇਲੇ ਸ਼ਹਿਰ ਦੇ ਵਿੱਚ ਵੱਡੇ ਬਾਜ਼ਾਰ ਦਿਸਦੇ ਨੇ ਉਹ ਜਗ੍ਹਾ ਐਸੀ ਹੋ ਜਾਵੇਗੀ ਪੱਧਰੀ ਕਿ ਉਸ ਜਗ੍ਹਾ ਦੇ ਉੱਤੇ ਹਲ ਵਾਹੁਣ ਦੇ ਵਾਸਤੇ ਚਲਾਇਆ ਜਾਵੇਗਾ ਮੇਰਾ ਜਿਹੜਾ ਪੰਥ ਹੈ ਐਸਾ ਤੁਰਕਾਂ ਨੂੰ ਛੇਤੀ ਗਰਕ ਕਰੇਗਾ ਲੁੱਟੇਗਾ ਮਾਰੇਗਾ। ਔਰ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਹੋਏ ਭਵਿੱਖਤ ਵਾਕ ਸੱਤ ਸਾਬਤ ਹੋਏ ਜਦੋਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੰਦਾ ਬਹਾਦਰ ਨੂੰ ਭੇਜਿਆ ਪੰਜਾਬ ਦੇ ਵੱਲ ਤੇ ਉਹਨੇ ਫਿਰ ਸਰਹੰਦ ਦੀ ਐਸੀ ਦੁਰਦਸ਼ਾ ਕੀਤੀ ਸੀ।
ਰਹਿ ਚਿੰਨ ਕਿਤ ਕਿਤ ਪਰੇ ਨਹੀਂ ਸਦਨ ਦੇਖਾਂਗੇ ਪਰ ਆਪਦਾ ਪੀਖਣਾ ਤਬ ਸਰਬ ਲਖੇਂਗੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਜਿਹੜੇ ਘਰ ਨੇ ਉਹ ਦਿਖਾਈ ਨਹੀਂ ਦੇਣਗੇ ਥੋੜੇ ਥੋੜੇ ਘਰਾਂ ਦੇ ਚਿੰਨ ਹੀ ਮਾਤਰ ਦਿਖਾਈ ਦੇਣਗੇ ਐਸੀ ਭਿਆਨਕ ਜਿਹੜੀ ਵਿਪਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਪਵੇਗੀ ਤੇ ਫਿਰ ਸਾਰਿਆਂ ਨੂੰ ਗਿਆਤ ਹੋਵੇਗਾ, ਇਹ ਗੱਲ ਪ੍ਰਗਟ ਹੋਵੇਗੀ।
ਤੋਬ ਟਿਗ ਰਹਿ ਬਜਾਰ ਇੱਕ ਹੋਇਆ ਪਰ ਉਜਾਰਾ।
ਸਤਿਗੁਰੂ ਜੀ ਉਸ ਦਿਆਲਪੁਰੀ ਨੂੰ ਕਹਿੰਦੇ ਨੇ ਕਿ ਤੇਰੇ ਘਰ ਦੇ ਲਾਗੇ ਜਿਹੜਾ ਇੱਕ ਬਾਜ਼ਾਰ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹੀ ਬਾਜ਼ਾਰ ਆਬਾਦ ਰਹੇਗਾ, ਬਾਕੀ ਸਾਰੇ ਬਾਜ਼ਾਰ ਉੱਜੜ ਜਾਣਗੇ।
ਮਾਰ ਲੂਟ ਪਲਟਾ ਲਹਿ ਬੜ ਪੰਥ ਹਮਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਰਨਗੇ, ਲੁੱਟਣਗੇ, ਬਦਲਾ ਲੈਣਗੇ ਮੇਰੇ ਜਿਹੜੇ ਖਾਲਸੇ ਪੰਥ ਦੇ ਵਿੱਚ ਸਿੰਘ ਹੋਣਗੇ।
ਦਿਆਲਪੁਰੀ ਸੁਣ ਦਿਆਲ ਤੇ ਪੁਣ ਮਸਤਕ ਟੇਕਾ, ਧੰਨ ਗੁਰੂ ਪੂਰਨ ਪੁਰਖ ਤੁਮ ਜਲਦ ਬਵੇਕਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਤੇ ਦਿਆਲਪੁਰੀ ਨੇ ਸੁਣਿਆ ਹੈ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ, ਤੇ ਫਿਰ ਦਿਆਲਪੁਰੀ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਅਰਜ ਕੀਤੀ, ਧੰਨ ਗੁਰੂ ਪੂਰਨ ਪੁਰਖ। ਇਹ ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਸੀਂ ਪੂਰਨ ਪੁਰਖ ਹੋ, ਤੁਮ ਜਲਦ ਬਵੇਕਾ। ਤੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਬਵੇਕ ਦੇ ਭਾਵ ਕੇ ਗਿਆਨ ਦੇ ਸਮੁੰਦਰ ਹੋ।
ਆਗਿਆ ਲੈ ਕਰ ਆਨੰਦ ਤਰ ਨਿਜ ਪੁਰ ਕੋ ਵਹੋ ਆਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਤੋਂ ਆਗਿਆ ਲਈ ਹੈ, ਆਨੰਦ ਨੂੰ ਖੁਸ਼ੀ ਨੂੰ ਧਾਰਨ ਕਰਕੇ ਦਿਆਲਪੁਰੀ ਸਰੰਦ ਨਗਰ ਦੇ ਵਿੱਚ ਵਾਪਸ ਪਹੁੰਚੇ।
ਚੜ ਕੋਠੇ ਪਰ ਉੱਚ ਤੁਨ ਲੈ ਸੰਖ ਬਜਾਇਓ।
ਆਣ ਕੇ ਘਰ ਦੇ ਕੋਠੇ ਦੇ ਉੱਤੇ ਚੜ ਗਿਆ ਦਿਆਲਪੁਰੀ, ਉਹਨੇ ਫਿਰ ਇੱਕ ਸੰਖ ਲਿਆ ਹੈ ਆਪਣੇ ਹੱਥਾਂ ਦੇ ਵਿੱਚ ਤੇ ਫੂਕ ਭਰ ਕੇ ਸੰਖ ਦੇ ਵਿੱਚ ਜ਼ੋਰ ਦੇ ਨਾਲ ਦਿਆਲਪੁਰੀ ਨੇ ਸੰਖ ਵਜਾਇਆ।
ਜਹ ਜਹ ਨਰ ਜਿਤ ਕਿਤ ਸੁਣੀ ਸੋ ਅਬ ਲਾਓ ਬਸਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਜਿੱਥੋਂ ਜਿੱਥੋਂ ਤੱਕ ਉਸ ਸੰਖ ਦੀ ਆਵਾਜ਼ ਪਹੁੰਚੀ, ਕਵੀ ਜੀ ਲਿਖਦੇ ਨੇ ਕਿ ਹੁਣ ਤੱਕ ਉਹੀ ਆਬਾਦ ਨੇ, ਬਾਕੀ ਦੇ ਸਾਰੇ ਬਰਬਾਦ ਹੋ ਗਏ ਸਨ।
ਕਈ ਕੋਸ ਲੋ ਪੁਰ ਬਡੋ ਗੁਰ ਸਰਾਪ ਬਿਨਾਸ਼ਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਕੋਹਾਂ ਦੇ ਵਿੱਚ ਜਿਹੜਾ ਸਰੰਦ ਸ਼ਹਿਰ ਵਸਦਾ ਸੀ ਉਹ ਬਾਕੀ ਸਾਰੇ ਦਾ ਸਾਰਾ ਸਤਿਗੁਰਾਂ ਦੇ ਦਿੱਤੇ ਹੋਏ ਸਰਾਪ ਦੇ ਕਾਰਨ ਬਰਬਾਦ ਹੋ ਗਿਆ, ਪਰ ਸਤਿਗੁਰਾਂ ਨੇ ਜਿਹੜਾ ਸੰਖ ਵਾਲਾ ਬਚਨ ਕੀਤਾ ਸੀ ਉਸ ਸੰਖ ਵਾਲੇ ਦਿੱਤੇ ਹੋਏ ਵਰਦਾਨ ਦੇ ਕਰਕੇ ਬਾਕੀ ਬਚ ਗਏ।
ਪਹੁੰਚੀ ਸੁਧ ਤੁਰ ਕਾਣ ਟਿਗ ਗੁਰ ਸਰਾਪ ਉਚਾਰਾ, ਅਬ ਕਾਂਗੜ ਪੁਰ ਥਿਰ ਪਏ ਕਰ ਜੰਗ ਅਖਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਤੱਕ ਤੁਰਕਾਂ ਦੇ ਘਰਾਂ ਦੇ ਵਿੱਚ ਇਹ ਖਬਰ ਪਹੁੰਚੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਰਾਪ ਦਿੱਤਾ ਹੈ। ਕਵੀ ਜੀ ਲਿਖਦੇ ਨੇ ਕਿ ਕਾਂਗੜਪੁਰ ਦੇ ਲਾਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗ ਅਖਾੜੇ ਨੂੰ ਕਰਕੇ ਰੁਕੇ ਹੋਏ ਨੇ, ਐਸੀ ਤੁਰਕਾਂ ਦੇ ਕੋਲ ਵੀ ਖਬਰ ਪਹੁੰਚੀ।
ਕਈ ਲੱਖ ਦਲ ਸੁਪਾਟ ਮੈਂ ਕਰਕੇ ਕੰਮ ਸਾਨਾ, ਪਰ ਉਹ ਸ਼ੋਕ ਸਭ ਦੇਸ਼ ਮੈਂ ਲੱਖੋ ਰਿਪਹਾਨਾ।
ਜਿਹੜੇ ਤੁਰਕਾਂ ਦੇ ਵੱਡੇ ਜਰਨੈਲ ਨੇ ਉਹ ਸੋਚਦੇ ਨੇ ਕਿ ਲੱਖਾਂ ਸਾਡੇ ਸੂਰਮਿਆਂ ਦਾ ਵਿਨਾਸ਼ ਕਰਕੇ ਘਮਸਾਨ ਦਾ ਜੰਗ ਲੜ ਕੇ ਉਹਨਾਂ ਨੂੰ ਮਾਰ ਕੇ ਸਾਰਿਆਂ ਨੂੰ ਸ਼ੋਕ ਦੀ ਦਸ਼ਾ ਦੇ ਵਿੱਚ ਕਰਕੇ ਇਸ ਵੇਲੇ ਉਹ ਸਾਡਿਆਂ ਸਾਥੀਆਂ ਦਾ ਨਾਸ ਕਰਕੇ ਦੀਨੇ ਦੇ ਵਿੱਚ ਜਾ ਲੁਕੇ।
ਤੇਰੇ ਉਹ ਨਿਕਟ ਬਿਨ ਤਰਾਸ ਹੈ ਜਾਟਣ ਕੇ ਗ੍ਰਾਮਾ, ਦੁਰਗ ਨਹੀਂ ਸੈਨਾ ਨਹੀਂ ਧਨ ਨਾਹਿਨਾ ਟਾਮਾ।
ਤੁਰਕ ਸੋਚਦੇ ਨੇ ਕਿ ਜਾ ਕੇ ਬਗੈਰ ਕਿਸੇ ਡਰ ਤੋਂ ਜੱਟਾਂ ਦੇ ਘਰਾਂ ਦੇ ਵਿੱਚ ਜਾ ਵੜਿਆ, ਨਾ ਗੁਰੂ ਦੇ ਕੋਲ ਇਸ ਵੇਲੇ ਕੋਈ ਕਿਲਾ ਹੈ, ਨਾ ਹੀ ਬਹੁਤ ਵੱਡੀ ਸੈਨਾ ਹੈ, ਔਰ ਨਾ ਹੀ ਮਾਇਆ ਹੈ, ਔਰ ਇਸ ਤੋਂ ਇਲਾਵਾ ਘਰ ਘਾਟ ਵੀ ਕੋਈ ਨਹੀਂ।
ਸੁਣ ਕੇ ਖਾਣ ਵਜੀਦ ਤਬ ਲਿਖ ਪੱਤਰ ਪਠਾਵਾ, پول خمیر شمیر توں اور ڈر نہیں پاوا.
گرنتھاکار بھائی سنتوک سنگھ جی لکھدے نے کہ وزیر خان نے اس ویلے لکھمیر دے وال تے شمیر دے وال تے تخت مل دے وال انہاں تیناں پراواں دے وال ایک چٹھی لکھ کے بھیجی ہے کہ اے لکھمیر اے شمیر تانوں رتا وی کسے بادشاہی دا کوئی ڈر نہیں ہے, تسی گرو نو اپنے گھر دے وچ پناہ دتی ہے. اس ویلے اس طریقے دے نال واپریا اس وتھیا نو کوی کرتار سنگھ جی کلاس والیے اس طرح بیان کردے نے.
دینے وچ رونکاں ود گئیاں گرو لوندے نت دیوان پائی دوروں نیڑیوں سنگتاں آن سدا شستر بستر تے مایا چڑھان پائی. ڈیرے وچ ہوئی پیڑ پاڑ بہتی لنگر چل دے تے لوکی کھان پائی کوڑے اوٹ پیساں گواں بہتیاں نے لگے ودنیا بہت سمان پائی. شردا وان تے نوکری لین والے رہن لگ پے کئی جوان پائی. ادھر وچ سرند دے جا کر کے چگلی لائی کسے چگل خان پائی. گرو وچ دینے واس کر رہا پارا کرے گا پھر کمسان پائی. اے سن کے صوبے وزیر خانو لگے کال جے دے وچ بان پائی. اسے وقت ہو گسے کرتار سنگا اسے وقت ہو گسے کرتار سنگا صوبے لکھیا ایوں فرمان پائی.
کبھی کرتار سنگھ جی کلاس والیے لکھدے نے کسے چگل نے چگلی لا دیتی کہ گرو تہاڈا ویری دینے دے وچ لکیا ہویا ہے او کمسان دا جنگ لڑے گا سما پین دے اتے. کبھی سنتوک سنگھ جی لکھدے نے کہ پھر اس ویلے جڑا پروانہ ہے جڑی چٹھی ہے او سرند دے وزیر خان نے لکھی.
پاتشاہی بندہ تو ہی گور دشمن شاہو گہ دیجے ہم کو اب بیٹھو تم پاہو.
جڑی وزیر خان نے چٹھی لکھی ہے اس چٹھی دے وچ انہیں لکھا ہے کہ پاتشاہی بندہ تھی پاو کے تسیں امت ہو رسول اللہ دی کیونکہ لکھمیر شمیر تخت مال یہ مسلمان نے. کہندا ہے کہ تسی مسلمان ہو ساڈے سارے دین دا جڑا وڈا دشمن ہے اونوں تسی اپنے پنڈ دے وچ پناہ دتی ہے تہاڈے لاگے بیٹھا ہے اس کر کے اونوں قید کرو.
نہ تپ کریں سبن کو دے دانڈ سزائی لشکر آوے امڈ کے کر لیو تکرائی.
وزیر خان نے چٹھی دے وچ لکھا ہے کہ پہلی گل یہ ہے کہ تسی اپنے آپ ہی گرو نو قید کر کے ساڈے حوالے کر دیو جے کر ایسا نہیں کرو گے تے پھر تانوں اس گل دی بہت وڈی سزا دتی جاوے گی دنڈ دتا جاوے گا وڈی فوج چڑھ کے تواڈے پنڈ دے وچ آوے گی تے پھر تسی پاویں کنی وی تکڑائی کر لو بچا نہیں ہوئے گا.
پالا چہ گہ لیجیے کت نہیں چل جائی.
وزیر خان نے لکھا ہے شمیر ہونا دے وال کہ جے کر اپنا پلا لوڑ دیو جے کر اپنی سکھ لوڑ دیو تے چنگی گل یہ ہوئے گی کہ گرو نو قید کرو تے ساڈے حوالے کر دیو پر جے کر ایسا نہیں کیتا تے پھر فوج چڑھ کے آوے گی اس کر کے چھتی تو چھتی گرو نو قید کیتا جاوے کتے ایتھوں بھی ہور اگے نکل نہ جاوے. اس طرح دیا گلاں وزیر خان نے لکھیاں نے چٹھی دے وچ.
تخت مل لکھمیر شمیر والے صوبے لکھیا کرو وچار جٹو تساں گرو نو پاس اٹکایا اے جو پکا ویری سرکار جٹو. مینو جان دے ہو چنگے پلے تسی سمجھ اجے وی کرو گوار جٹو. میں گرو تہاڈا اجاڑ دتا ਪੁੱਤਰ ਇਸ ਦੇ ਚਾਰੇ ਹੀ ਮਾਰੇ ਜੱਟੋ ਲੁੱਟ ਪੁੱਟ ਅਨੰਦਪੁਰ ਖਾਕ ਕੀਤਾ ਤੱਕ ਕੱਢ ਦਿੱਤਾ ਗੁਰੂ ਬਾਹਰ ਜੱਟੋ ਸਾਥੋਂ ਡਰਦਾ ਮਾਰਿਆ ਨਸ ਗਿਆ ਖੇਰੂ ਖੇਰੂ ਹੋ ਗਿਆ ਪਰਿਵਾਰ ਜੱਟੋ ਸੋ ਹੁਣ ਤੁਹਾਡੇ ਪਾਸੇ ਆ ਟਿਕਿਆ ਤੁਸੀਂ ਸੁਣ ਲੋ ਹੋਸ਼ ਸੰਭਾਰ ਜੱਟੋ ਕਿ ਤੁਸਾਂ ਵੀ ਗੁਰੂ ਦੇ ਜਿਹੇ ਬਣਨਾ ਮੈਂ ਕਹਿ ਦਿੱਤਾ ਇੱਕ ਵਾਰ ਜੱਟੋ ਅੱਜੋ ਕੱਢ ਦੇ ਹੋ ਜਾਂ ਤੇ ਫੜ ਕਰਕੇ ਮੇਰੇ ਪਾਸ ਭੇਜੋ ਹੁਸ਼ਿਆਰ ਜੱਟੋ ਨਹੀਂ ਤਾਂ ਫੌਜ ਚੜਾਵਾਂ ਕਰਤਾਰ ਸਿੰਘਾ ਗੁਰੂ ਸਣੇ ਫੜ ਕੇ ਕਰਾਂ ਖਵਾਰ ਜੱਟੋ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਵਜ਼ੀਰ ਖਾਨ ਨੇ ਲਿਖਿਆ ਚਿੱਠੀ ਦੇ ਵਿੱਚ ਕਿ ਗੁਰੂ ਨੂੰ ਕੈਦ ਕਰਕੇ ਮੇਰੇ ਹਵਾਲੇ ਕਰ ਦੇਵੋ ਜੇਕਰ ਐਸਾ ਨਹੀਂ ਕਰੋਗੇ ਤੇ ਫੇਰ ਗੁਰੂ ਨੂੰ ਤੇ ਕੈਦ ਕੀਤਾ ਜਾਵੇਗਾ ਫੌਜ ਦੇ ਜ਼ੋਰ ਤੇ ਕਰਕੇ ਪਰ ਕਹਿੰਦਾ ਕਿ ਤੁਹਾਨੂੰ ਵੀ ਫੇਰ ਨਾਲ ਹੀ ਪੀੜਿਆ ਜਾਏਗਾ
ਸੁਣ ਲਖਮੀਰ ਸ਼ਮੀਰ ਤਬ ਸਭ ਗਾਥ ਸੁਣਾਈ ਹਮਰੇ ਗੁਰ ਪੀਰ ਹੈ ਬਿਚਰਤ ਚਲ ਆਈ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਚਿੱਠੀ ਪਹੁੰਚੀ ਹੈ ਚਿੱਠੀ ਨੂੰ ਪੜਿਆ ਤੇ ਫਿਰ ਚਿੱਠੀ ਦਾ ਜਿਹੜਾ ਜਵਾਬ ਹੈ ਲਖਮੀਰ ਤੇ ਸ਼ਮੀਰ ਹੁਣਾਂ ਨੇ ਲਿਖਿਆ ਗਾਥਾ ਸਾਰੀ ਸੁਣਾਈ ਹੈ
ਹਮਰੇ ਗੁਰ ਪੀਰ ਹੈ ਬਿਚਰਤ ਚਲ ਆਏ
ਕਹਿੰਦੇ ਨੇ ਕਿ ਸਾਡੇ ਇਹ ਗੁਰੂ ਨੇ ਸਾਡੇ ਇਹ ਪੀਰ ਨੇ ਵਿਚਰਦਿਆਂ ਵਿਚਰਦਿਆਂ ਇਹ ਸਾਡੇ ਕੋਲ ਚੱਲ ਕੇ ਆ ਗਏ ਨੇ
ਕਿਵ ਨਹੀਂ ਠਾਨੈ ਸੇਵ ਕੋ ਜਿਨ ਤੇ ਗਤ ਪਾਏ
ਚਿੱਠੀ ਦੇ ਜਵਾਬ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਵਿਚਰਦੇ ਵਿਚਰਦੇ ਸਾਡੇ ਜਿਹੜੇ ਗੁਰੂ ਨੇ ਉਹ ਸਾਡੇ ਕੋਲ ਆਣ ਕੇ ਟਿਕ ਗਏ ਨੇ ਇਸ ਕਰਕੇ ਅਸੀਂ ਇਹਨਾਂ ਦੀ ਸੇਵਾ ਕਿਉਂ ਨਹੀਂ ਕਰਾਂਗੇ ਜਿਨ੍ਹਾਂ ਦੀ ਸੇਵਾ ਕਰਨ ਦੇ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਭਾਵ ਕਿ ਅਸੀਂ ਇਹਨਾਂ ਦੀ ਸੇਵਾ ਪੁੱਜ ਕੇ ਕਰਾਂਗੇ
ਤੁਮ ਆਪਣੀ ਦਿਸ਼ ਦੇਖੀਏ ਪੀਰਨ ਕੋ ਸੇਵੋ ਘਰ ਰਾਖੋ ਪਾਖੋ ਮ੍ਰਿਦਲ ਸਭ ਕੁਛ ਪੁੰਨ ਦੇਵੋ
ਸ਼ਮੀਰ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਦੇਖੋ ਜਿਸ ਤਰ੍ਹਾਂ ਤੁਸੀਂ ਤੁਰਕ ਹੋ ਤੁਸੀਂ ਆਪਣੀ ਦਸ਼ਾ ਦੇ ਵੱਲ ਦੇਖੋ ਕਿ ਜੇਕਰ ਕੋਈ ਵੱਡਾ ਤੁਹਾਡਾ ਪੀਰ ਆ ਜਾਂਦਾ ਤੇ ਤੁਸੀਂ ਪੀਰ ਦੀ ਸੇਵਾ ਕਰਦੇ ਹੋ ਉਹਨੂੰ ਘਰ ਦੇ ਵਿੱਚ ਰੱਖਦੇ ਹੋ ਉਹਦੀ ਸੇਵਾ ਕਰਦੇ ਹੋ ਕੋਮਨ ਲਫ਼ਜ਼ ਉਹਦੇ ਨਾਲ ਬੋਲਦੇ ਹੋ ਸਾਰੀ ਉਹਦੀ ਸੇਵਾ ਕਰਦੇ ਹੋ ਤੇ ਜੇਕਰ ਤੁਸੀਂ ਆਪਣੇ ਪੀਰਾਂ ਦੀ ਸੇਵਾ ਕਰ ਸਕਦੇ ਹੋ ਇਸੇ ਤਰ੍ਹਾਂ ਸਾਡੇ ਜਿਹੜੇ ਗੁਰੂ ਨੇ ਉਹ ਵੀ ਸਾਡੇ ਪੀਰ ਨੇ ਜੇਕਰ ਸਾਡੇ ਘਰ ਦੇ ਵਿੱਚ ਆ ਗਏ ਨੇ ਅਸੀਂ ਉਹਨਾਂ ਨੂੰ ਪਨਾਹ ਦਿੱਤੀ ਹੈ ਉਹਨਾਂ ਦੀ ਸੇਵਾ ਕਰਦੇ ਹਾਂ ਇਸ ਕਰਕੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਤਰ੍ਹਾਂ ਕਰ ਨਹੀਂ ਸਕਦੇ ਇਹਨਾਂ ਨੇ ਫਿਰ ਚਿੱਠੀ ਇਸ ਤਰ੍ਹਾਂ ਲਿਖੀ
ਚਿੱਠੀ ਆਈ ਪੜੀ ਸੁਣੀ ਸਾਰਿਆਂ ਨੇ ਡਾਢੀ ਲਿਖੀ ਸੀ ਪਰੇ ਗੁਮਾਨ ਸੂਬੇ ਭਾਈਚਾਰੇ ਸਾਰੇ ਨੂੰ ਸੁਣਾ ਦਿੱਤੀ ਇਹ ਲਿਖਿਆ ਜੋ ਫਰਮਾਨ ਸੂਬੇ ਫਿਰ ਸਾਰਿਆਂ ਨਾਲ ਸਲਾਹ ਕਰਕੇ ਝੱਟ ਲਿਖਦੇ ਤਰੀ ਧਿਆਨ ਸੂਬੇ ਗੁਰੂ ਵਿਚਰਦੇ ਮਾਲਵੇ ਦੇਸ਼ ਅੰਦਰ ਸਾਡੇ ਪਿੰਡ ਪਹੁੰਚੇ ਹਨ ਆਣ ਸੂਬੇ ਅਸੀਂ ਆਪਣੇ ਗੁਰਾਂ ਦੀ ਸੇਵ ਕਰਦੇ ਕਰਨ ਪੀਰਾਂ ਦੀ ਜਿਉਂ ਮੁਸਲਮਾਨ ਸੂਬੇ ਘਰੋਂ ਆਇਆਂ ਨੂੰ ਕੱਢੀਏ ਬਾਹਰ ਕਿਵੇਂ ਸਾਨੂੰ ਲਾਣ ਤਾਂ ਦੇ ਜਹਾਨ ਸੂਬੇ ਦੂਜਾ ਭਾਗ ਸਾਡੇ ਏਡੇ ਕਿੱਥੋਂ ਹੋਏ ਅਸੀਂ ਹੋਵੀਏ ਗੁਰੂ ਸਮਾਨ ਸੂਬੇ ਗੁਰਾਂ ਜਹੇ ਤਾਂ ਆਪ ਹੀ ਗੁਰੂ ਹੈ ਜੀ ਉਹਨਾਂ ਜਿਹਾ ਦੂਜਾ ਕੋਈ ਨਾ ਜਾਣ ਸੂਬੇ ਤੀਜਾ ਡਰ ਪਾਇਆ ਜੋ ਤੂੰ ਅਸਾਂ ਤਾਈ ਉਹਨਾਂ ਮਨ ਦੇ ਅਸੀਂ ਪਛਾਣ ਸੂਬੇ ਗੁਰਾਂ ਬਦਲੇ ਸਮਝ ਕਰਤਾਰ ਸਿੰਘਾ ਜਾਣ ਮਾਲ ਸਾਡਾ ਕੁਰਬਾਨ ਸੂਬੇ
ਇਹਨਾਂ ਨੇ ਸਾਰਿਆਂ ਨੇ ਮਿਲ ਕੇ ਚਿੱਠੀ ਦੇ ਵਿੱਚ ਲਿਖਿਆ ਕਿ ਸੂਬਿਆ ਤੂੰ ਲਿਖਿਆ ਕਿ ਗੁਰੂ ਦੇ ਵਰਗਾ ਤੁਹਾਨੂੰ ਬਣਾ ਦੇਵਾਂਗਾ ਕੰਗਾਲ
ਲਿਖਦੇ ਨੇ ਸਾਡੇ ਇੰਨੇ ਕਿੱਥੋਂ ਵੱਡੇ ਭਾਗ ਕਿ ਅਸੀਂ ਗੁਰੂ ਦੇ ਬਰਾਬਰ ਦੇ ਹੋ ਜਾਈਏ। ਅਸੀਂ ਤੇ ਗੁਰੂ ਦੇ ਬਰਾਬਰ ਹੋ ਨਹੀਂ ਸਕਦੇ। ਇਸ ਤੋਂ ਇਲਾਵਾ ਲਿਖਿਆ ਚਿੱਠੀ ਦੇ ਵਿੱਚ ਕਿ ਜਿਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਆਪਣੇ ਪੀਰਾਂ ਦੀ, ਉਸੇ ਤਰ੍ਹਾਂ ਅਸੀਂ ਆਪਣੇ ਗੁਰੂ ਦੀ ਸੇਵਾ ਕਰ ਰਹੇ ਹਾਂ। ਇਸ ਤੋਂ ਇਲਾਵਾ ਲਿਖਿਆ ਕਿ ਜੇਕਰ ਤੁਸੀਂ ਆਪਣਾ ਫੌਜ ਦਾ ਡਰ ਦਿੰਦੇ ਹੋ ਤੇ ਸਾਨੂੰ ਡਰ ਦੀ ਕੋਈ ਪਰਵਾਹ ਨਹੀਂ। ਅਸੀਂ ਹਰ ਹੀਲੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਦਲੇ ਜੇ ਹੋਇਆ ਤੇ ਪ੍ਰਾਣ ਤਿਆਗ ਦਿਆਂਗੇ, ਪਰ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਕਰਾਂਗੇ। ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਸ਼ਮੀਰ ਹੋਣਾ ਨੇ ਭੇਜੀ ਹੈ ਸੂਬੇ ਸਰਹੰਦ ਦੇ ਵੱਲ। ਕਹਿ ਭੇਜੋ ਤਿੰਨ ਪਾਸੇ ਪਠ ਮਾਨਵ ਰਾਖਾ, ਚੜ ਸੈਣ ਤੋਂ ਦੇਹ ਸੁਧ ਸਾਵਧਾਨੀ ਪਾਖਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਇਹਨਾਂ ਨੇ ਚਿੱਠੀ ਲਿਖ ਕੇ ਸੂਬੇ ਦੇ ਵੱਲ ਇੱਕ ਭੇਜ ਦਿੱਤੀ ਹੈ, ਤੇ ਦੂਸਰੇ ਪਾਸੇ ਉਚੇਚੇ ਤੌਰ ਦੇ ਉੱਤੇ ਇੱਕ ਆਪਣੇ ਆਦਮੀ ਨੂੰ ਆਖਿਆ ਕਿ ਤੂੰ ਸਰਹੰਦ ਦੇ ਵਿੱਚ ਹੀ ਰਹਿਣਾ। ਚੜ੍ਹੈ ਸੈਣ ਤੋਂ ਦੇਹ ਸੁਧ ਸਾਵਧਾਨੀ ਪਾਖਾ। ਇਹਨਾਂ ਨੇ ਆਖਿਆ ਕਿ ਸਾਵਧਾਨੀ ਦੇ ਨਾਲ ਖੁਫੀਏ ਤਰੀਕੇ ਦੇ ਨਾਲ ਤੂੰ ਸਰਹੰਦ ਦੇ ਵਿੱਚ ਰਹਿਣਾ। ਜੇਕਰ ਕਦੇ ਫੌਜ ਦੇ ਚੜ੍ਹਨ ਦਾ ਤੈਨੂੰ ਪਤਾ ਲੱਗੇ ਤੇ ਛੇਤੀ ਤੋਂ ਛੇਤੀ ਆਣ ਕੇ ਸਾਨੂੰ ਖਬਰ ਦੇਣੀ। ਇਸ ਤਰੀਕੇ ਦੇ ਨਾਲ ਵੱਖਰੇ ਰੂਪ ਦੇ ਵਿੱਚ ਇੱਕ ਆਦਮੀ ਨੂੰ ਸਰਹੰਦ ਦੇ ਵੱਲ ਭੇਜਿਆ। ਚਿੱਠੀ ਲਿਖੀਏ ਭੇਜ ਸ਼ਮੀਰ ਹੋਰਾਂ, ਇੱਕ ਆਦਮੀ ਨੂੰ ਕਹਿਆ ਲੈ ਜਾਵੀ, ਕੁਝ ਦਿਨ ਸਰਹੰਦ ਦੇ ਵਿੱਚ ਠਹਿਰੀ, ਨਾਲ ਅਕਲ ਦੇ ਸਾਰਾ ਹੀ ਭੇਦ ਪਾਵੀ। ਜੋ ਮਨਸ਼ਾ ਸੂਬੇ ਦੀ ਨਜ਼ਰ ਆਵੇ, ਪਤਾ ਅਸਲੀ ਲੈ ਕੇ ਝੱਟ ਆਵੀ, ਜੇ ਫੌਜ ਚੜਾਏ ਕਰਤਾਰ ਸਿੰਘਾ, ਆਵੀ ਝੱਟ ਨਾ ਰਾਹ ਵਿੱਚ ਦੇਰ ਲਾਵੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸ਼ਮੀਰ ਹੋਰਾਂ ਨੇ ਆਖਿਆ ਕਿ ਜੇਕਰ ਸੂਬਾ ਸਰਹੰਦ ਫੌਜ ਚੜਾਵੇ ਤੇ ਝੱਟ ਆਣ ਕੇ ਛੇਤੀ ਤੋਂ ਛੇਤੀ ਸਾਡੇ ਤੱਕ ਖਬਰ ਪਹੁੰਚਾਏ।
ਇਤ ਸਤ ਗੁਰ ਸਾਵਧਾਨ ਹੈ, ਚਾਕਰ ਗਣ ਰਾਖੇ, ਪੈਦਲ ਗਣ ਅਸਵਾਰ ਹੈ, ਰਿਪ ਸੁਣ ਰਣ ਕਾਂਖੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਸਾਵਧਾਨ ਨੇ। ਉਹਨਾਂ ਨੇ ਬਹੁਤੇ ਸਾਰੇ ਜਿਹੜੇ ਨੌਕਰ ਚਾਕਰ ਨੇ ਉਹ ਰੱਖੇ ਹੋਏ ਨੇ, ਉਹਨਾਂ ਦੇ ਕੋਲ ਬਹੁਤੀ ਸਾਰੀ ਪੈਦਲ ਸੈਨਾ। ਇਸ ਤੋਂ ਇਲਾਵਾ ਘੋੜਿਆਂ ਦੀ ਸਵਾਰੀ ਕਰਨ ਵਾਲੀ ਵੀ ਬਹੁਤੀ ਸੈਨਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਪੂਰੀ ਤਿਆਰੀ ਕੀਤੀ ਹੈ, ਕਿਉਂਕਿ ਸਤਿਗੁਰੂ ਅੰਤਰਜਾਮੀ ਜੀ ਜਾਣਦੇ ਨੇ ਕਿ ਵੈਰੀਆਂ ਦਾ ਇਰਾਦਾ ਨੇਕ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਆਰੀਆਂ ਕੀਤੀਆਂ।
ਭਾਵੇਂ ਹੋ ਗਏ ਏਡੇ ਨੁਕਸਾਨ ਹੈ ਸਣ, ਗੁਰ ਹੌਸਲਾ ਕਦੋਂ ਸਣ ਟਾਉਣ ਲੱਗੇ, ਜਿਹੜੇ ਕੰਮ ਤਾਈ ਸ਼ੁਰੂ ਕੀਤਾ ਹੈ ਸੀ, ਕਦੇ ਉਸ ਨੂੰ ਦਿਲੋਂ ਭੁਲਾਉਣ ਲੱਗੇ। ਜਦ ਸੂਬੇ ਸਰਹੰਦ ਦੀ ਆਈ ਚਿੱਠੀ, ਜੋਸ਼ ਅਗਨੀ ਫੇਰ ਵਧਾਉਣ ਲੱਗੇ, ਸਿੱਖ ਚਾਰ ਕੋ ਸੌ ਗੁਰਾਂ ਪਾਸ ਹੋਇਆ, ਨੌਕਰ ਤਲਬ ਦੇ ਹੋਰ ਰਖਾਉਣ ਲੱਗੇ, ਵੀਰ ਰਸ ਤਾਈ ਪੈਦਾ ਕਰਨ ਲਈ ਖੰਡੇ ਅੰਮ੍ਰਿਤ ਰੋਜ ਛਕਾਉਣ ਲੱਗੇ, ਇਸ ਧਰਮ ਦੇ ਰੱਖਣੇ ਹਾਰ ਹਠੀ ਸਿੰਘ ਸੂਰ ਮੇ ਨਿਤ ਸਜਾਉਣ ਲੱਗੇ, ਦੂਰ ਦੂਰ ਤੋਂ ਸੰਗਤਾਂ ਰੋਜ ਆਵਣ ਧਰਮ ਯੁੱਧ ਉਪਦੇਸ਼ ਸੁਣਾਉਣ ਲੱਗੇ, ਧਰਮ ਸਿੰਘ ਆਦਿਕ ਕਈਆਂ ਸੰਗਤਾਂ ਨੂੰ ਧੱਕੇ ਹਾਤਮਾਂ ਦੇ ਜਿੱਤ ਲਾਉਣ ਲੱਗੇ, ਜਿਵੇਂ ਸਾਹਿਬਜ਼ਾਦੇ ਉਹਨਾਂ ਕਤਲ ਕੀਤੇ, ਜ਼ਬਰੀ ਜ਼ੁਲਮ ਨੂੰ ਫੈਲਾਉਣ ਲੱਗੇ, ਸੁਣ ਸੁਣ ਕੇ ਸਿੱਖਾਂ ਨੂੰ ਜੋਸ਼ ਚੜਦੇ, ਲੈਣਾ ਬਦਲਾ ਨਿਤ ਤਕਾਉਣ ਲੱਗੇ, ਸਤ ਗੁਰ ਲੜਾਈ ਦੇ ਢੰਗ ਚੰਗੇ ਖੂਬ ਸਿੰਘਾਂ ਤਾਈ ਸਿਖਲਾਉਣ ਲੱਗੇ, ਨਿਤ ਜੰਗਲਾਂ ਵਿੱਚ ਸ਼ਿਕਾਰ ਖੇਡਣ ਮੁਰਦੇ ਦਿਲਾਂ ਨੂੰ ਫੇਰ ਜਗਾਉਣ ਲੱਗੇ, ਇਸੇ ਤਰ੍ਹਾਂ ਦੀਨੇ ਵਿਚਕਾਰ ਕਰਕੇ ਨਾਲ ਖੁਸ਼ੀ ਦੇ ਦਿਨ ਲੰਘਾਉਣ ਲੱਗੇ ਦੇ ਧਰਮ ਉਪਦੇਸ਼ ਕਰਤਾਰ ਸਿੰਘਾ ਗੁਰੂ ਕਾਵਾਂ ਤੋਂ ਹੰਸ ਬਣਾਉਣ ਲੱਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਤਿਆਰੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਧਰਮ ਦਾ ਉਪਦੇਸ਼ ਦੇ ਕੇ ਮਾਨੋ ਕਿ ਕਾਵਾਂ ਵਰਗੇ ਲੋਕਾਂ ਨੂੰ ਹੰਸ ਦੇ ਰੂਪ ਦੇ ਵਿੱਚ ਤਬਦੀਲ ਕਰਦੇ ਜਾ ਰਹੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਤਿਆਰੀ ਕੀਤੀ। ਜਦੋਂ ਸੂਬੇ ਸਰਹੰਦ ਵਜ਼ੀਰ ਖਾਂ ਦੀ ਇਸ ਤਰ੍ਹਾਂ ਦੀ ਚਿੱਠੀ ਆਈ ਸੁਣੀ,
ਤਿਸੀ ਚੁਬਾਰੇ ਗੁਰ ਤੇਰੇ ਰਹਿ ਸਹਿਜ ਸੁਭਾਉ ਗਹ ਕਰਦ ਕੋ ਕਰ ਬਿਖੈ ਅੰਗੂਰੀ ਖੁਰ ਚਾਉ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਨੇ ਪਿੰਡ ਦੇ ਵਿੱਚ ਜਿਹੜਾ ਤਰਖਾਣ ਦਾ ਘਰ ਹੈ ਉਹਦੇ ਘਰ ਦੇ ਉੱਤੇ ਜਿਹੜਾ ਚੁਬਾਰਾ ਹੈ ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਹਿਜ ਸੁਭਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਕਰਦ ਨੂੰ ਇੱਕ ਚਾਕੂ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਉਂਗਲੀ ਨੂੰ ਜਿਸ ਤਰ੍ਹਾਂ ਕੋਈ ਕਲਮ ਛਿੱਲੀਦੀ ਹੈ ਇਸੇ ਤਰੀਕੇ ਦੇ ਨਾਲ ਛਿੱਲਦੇ ਜਾ ਰਹੇ ਨੇ।
ਇੱਕ ਦਿਨ ਥਿਰ ਲਖਮੀਰ ਟਿਗ ਬੋਲਿਓ ਕਰ ਬੰਦੇ ਅੰਗਲੀ ਛੇਲੋ ਕਰ ਦਿੱਤੇ ਕੋਹੇਤ ਬਿਲੰਦੇ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਕਰਦ ਦੇ ਨਾਲ ਆਪਣੀ ਉਂਗਲੀ ਨੂੰ ਛਿੱਲ ਰਹੇ ਸਨ ਉਸ ਵੇਲੇ ਲਾਗੇ ਲਖਮੀਰ ਖਲੋਤਾ ਸੀ। ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਅੰਗਲੀ ਛੇਲੋ ਕਰਦ ਤੇ ਕਿਆ ਹੇਤ ਬਿਲੰਦੇ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਆਪਣੇ ਆਪ ਹੀ ਆਪਣੀ ਇੱਕ ਉਂਗਲੀ ਨੂੰ ਕਰਦ ਦੇ ਨਾਲ ਛਿੱਲ ਰਹੇ ਹੋ, ਸੱਚੇ ਪਾਤਸ਼ਾਹ ਜੀ ਇਹਦਾ ਕਾਰਨ ਕੀ ਹੈ?
ਕਾਟਤ ਜੜ ਤੁਰ ਕਾਣ ਕੀ ਅਤਿਸ਼ ਦ੍ਰਿੜ ਜੋਈ ਨਸ਼ਟ ਸਕਲ ਭਵਿਖ ਮੈਂ ਪਾਏ ਨਾ ਕਿਤ ਕੋਈ।
ਜਦੋਂ ਲਖਮੀਰ ਨੇ ਸਵਾਲ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੀ ਉਂਗਲੀ ਨੂੰ ਨਹੀਂ ਕੱਟ ਰਿਹਾ, ਆਪਣੀ ਉਂਗਲੀ ਨੂੰ ਨਹੀਂ ਛਿੱਲ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੇ ਤੁਰਕਾਂ ਦੀਆਂ ਜੜਾਂ ਨੂੰ ਬਰਬਾਦ ਕਰ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੀਆਂ ਜਿਹੜੀਆਂ ਜੜਾਂ ਨੇ ਉਹ ਬੜੀਆਂ ਡੂੰਘੀਆਂ ਨੇ, ਉਹ ਬੜੀਆਂ ਪ੍ਰਬਲ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਸਾਡੇ ਸਰੀਰ ਦਾ ਖੂਨ ਨਹੀਂ ਡੁੱਲਦਾ ਉਹਨਾਂ ਚਿਰ ਤੱਕ ਇਹਨਾਂ ਜੜਾਂ ਦਾ ਵਿਨਾਸ਼ ਨਹੀਂ ਹੋਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਕਰਕੇ ਮੈਂ ਤੇ ਮਾਨੋ ਤੁਰਕਾਂ ਦੀਆਂ ਜੜਾਂ ਦਾ ਵਿਨਾਸ਼ ਕਰ ਰਿਹਾ ਹਾਂ, ਮੈਂ ਆਪਣੀ ਉਂਗਲੀ ਨੂੰ ਨਹੀਂ ਛੱਡ ਰਿਹਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇੰਜ ਬਿਆਨ ਕਰਦੇ ਨੇ,
ਇੱਕ ਦਿਨ ਬੈਠੇ ਵਿੱਚ ਮੌਜ ਦੇ ਜੀ ਕੁਝ ਹੌਲੀ ਜਹੀ ਮੁਖੋਂ ਸੁਣਾਉਂਦੇ ਪਏ ਚਾਕੂ ਉਂਗਲਾਂ ਦੇ ਉੱਤੇ ਫੇਰ ਰਹੇ ਕੱਟ ਕੱਟ ਕੇ ਖੂਨ ਵਗਾਉਂਦੇ ਪਏ। ਇਹ ਵੇਖ ਲਖਮੀਰ ਨੇ ਅਰਜ ਕੀਤੀ ਇਹ ਗੁਰੂ ਜੀ ਕੀ ਬਣਾਉਂਦੇ ਪਏ। ਹੋਇਆ ਬਚਨ ਅੱਗੋਂ ਕਰਤਾਰ ਸਿੰਘਾ ਜੜ ਜ਼ਾਲਮਾਂ ਦੀ ਹਾਂ ਕਟਾਂਦੇ ਪਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਜਦੋਂ ਪੁੱਛਿਆ ਲਖਮੀਰ ਨੇ ਤੇ ਬਚਨ ਕੀਤਾ ਸਤਿਗੁਰਾਂ ਨੇ ਕਿ ਜ਼ਾਲਮਾਂ ਦੀ ਜੜਾਂ ਨੂੰ ਕੱਟ ਰਹੇ ਹਾਂ, ਆਪਣੀ ਉਂਗਲੀ ਨੂੰ ਨਹੀਂ ਛਿੱਲ ਰਹੇ।
ਮਾਨ ਸਿੰਘ ਪਾਖਿਓ ਤਬੈ ਕਰ ਹਾਨ ਮਾਨ ਪ੍ਰਥਮ ਨੁਰੰਗੇ ਕੋ ਹਤੋ ਮਚ ਦੁੰਦ ਜਹਾਨਾ।
ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਉਸ ਵੇਲੇ ਲਾਗੋਂ ਹੀ ਮਾਨ ਸਿੰਘ ਨੇ ਹੱਥ ਜੋੜ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਰ ਹਾਨ ਇਮਾਨਾ, ਇਹਨਾਂ ਤੁਰਕਾਂ ਨੇ ਆਪਣੇ ਇਮਾਨ ਨੂੰ ਆਪਣੇ ਧਰਮ ਨੂੰ ਹਾਰਿਆ। ਕਹਿੰਦਾ ਪ੍ਰਥਮ ਨੁਰੰਗੇ ਕੋ ਹਤੋ ਮਚ ਦੁੰਦ ਜਹਾਨਾ। ਸੱਚੇ ਪਾਤਸ਼ਾਹ ਜੀ ਸਾਰਿਆਂ ਤੁਰਕਾਂ ਤੋਂ ਪਹਿਲਾਂ ਸੱਚੇ ਪਾਤਸ਼ਾਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਉਹਦਾ ਵਿਨਾਸ਼ ਕਰਨਾ ਚਾਹੀਦਾ ਹੈ, ਜਿਹਨੇ ਜਹਾਨ ਦੇ ਵਿੱਚ ਵੱਡੇ ਉਪਦਰਵ ਪੈਦਾ ਕੀਤੇ ਨੇ। ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਔਰੰਗਜ਼ੇਬ ਦਾ ਨਾਸ਼ ਕਰੋ, ਬਾਕੀ ਤੁਰਕਾਂ ਦੇ ਨਾਲ ਫੇਰ ਵੇਖੀ ਜਾਏਗੀ।
ਮਾਨ ਸਿੰਘ ਨੇ ਸੁਣ ਕੇ ਅਰਜ ਕੀਤੀ ਛੇਤੀ ਫਸਤਾ ਇਹਨਾਂ ਦਾ ਚਾ ਵੱਡੋ ਬਾਕੀ ਆਪੇ ਹੀ ਹੋ ਕਮਜ਼ੋਰ ਜਾਸਣ ਪਹਿਲਾਂ ਚਾ ਔਰੰਗੇ ਦਾ ਫਾ ਵੱਡੋ ਇਹਨਾਂ ਅੱਤ ਚੁੱਕੀ ਰੱਬ ਭੁੱਲ ਗਿਆ ਜਾਣੇ ਇਹਨਾਂ ਦੀ ਚੱਬ ਹਲਾ ਵੱਡੋ ਕੀਤੀ ਬਹੁਤੀ ਕਮਾਈ ਕਰਤਾਰ ਸਿੰਘਾ ਬੂਟਾ ਜ਼ੁਲਮ ਦਾ ਜੜੋਂ ਪੁਟਾ ਛੱਡੋ।
ਮਾਨ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਔਰੰਗਜ਼ੇਬ ਦਾ ਫਾਹਾ ਵੱਡੋ ਭਾਵ ਕੇ ਸਾਰਿਆਂ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਇਹਨੂੰ ਹੀ ਸਜ਼ਾ ਦਿਓ।
ਮਾਨ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਬੜੀ ਅੱਤ ਕੀਤੀ ਹੈ, ਬੜਾ ਜ਼ੁਲਮ ਕੀਤਾ ਹੈ, ਇਸ ਜ਼ੁਲਮ ਰੂਪੀ ਬੂਟੇ ਨੂੰ ਜੜ ਤੋਂ ਪੁੱਟ ਕੇ ਵਿਨਾਸ਼ ਕਰਨਾ ਚਾਹੀਦਾ।
ਮਾਨ ਸਿੰਘ ਨੇ ਇਸ ਤਰ੍ਹਾਂ ਬੇਨਤੀ ਕੀਤੀ
ਆਦ ਵਜੀਦਾ ਜੇ ਹੈ ਅਗ ਕੋ ਫਲ ਪਾਵੇ ਜਗਤ ਬਿਲੋਕਤ ਜਾਨ ਹੈ ਪਾਪੀ ਖਪ ਜਾਵੇ।
ਮਾਨ ਸਿੰਘ ਕਹਿੰਦਾ ਕਿ ਜਿਹੜੇ ਵਜ਼ੀਰ ਖਾਂ ਵਰਗੇ ਛੋਟੇ ਸੂਬੇ ਨੇ ਉਹ ਤੇ ਪਾਪਾਂ ਦੇ ਫਲਾਂ ਨੂੰ ਪਾਉਣਗੇ ਹੀ ਪਾਉਣਗੇ, ਪਰ ਸੱਚੇ ਪਾਤਸ਼ਾਹ ਜੀ ਪਹਿਲਾਂ ਇਸ ਔਰੰਗਜ਼ੇਬ ਬਾਦਸ਼ਾਹ ਦਾ ਵਿਨਾਸ਼ ਕਰੋ ਤਾਂ ਕਿ ਇਸ ਦੀ ਦੁਰਦਸ਼ਾ ਨੂੰ ਸਾਰੇ ਦਾ ਸਾਰਾ ਜੱਗ ਵੇਖ ਲਵੇ।
ਸ੍ਰੀ ਮੁਖ ਤੇ ਕਹਿ ਜੰਗ ਤੇ ਹੱਥ ਹੋਏ ਨੁਰੰਗਾ ਦੂਰ ਦੇਸ਼ ਦੱਖਣ ਵਿਖੇ ਹੈ ਅਣਬਣ ਟੰਗਾ।
ਜਦੋਂ ਮਾਨ ਸਿੰਘ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ, ਕਹਿੰਦੇ ਨੇ ਜੰਗ ਤੇ ਹੋਏ ਹਾਨ ਨੁਰੰਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਔਰੰਗਜ਼ੇਬ ਜੰਗ ਦੇ ਨਾਲ ਮਰ ਸਕਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਦੂਰ ਦੇਸ਼ ਦੱਖਣ ਵਿਖੇ ਹੈ ਅਣਬਣ ਟੰਗਾ। ਸਤਿਗੁਰੂ ਜੀ ਕਹਿੰਦੇ ਨੇ ਪਰ ਦੂਰ ਇਲਾਕੇ ਦੱਖਣ ਦੇ ਵਿੱਚ ਉਹ ਤੇ ਗਿਆ ਹੋਇਆ, ਇਸ ਕਰਕੇ ਅਣਬਣ ਗੱਲ ਹੈ ਕਿ ਉਹ ਜੰਗ ਦੇ ਵਿੱਚ ਆਵੇਗਾ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਉਹਦਾ ਰਣ ਭੂਮੀ ਦੇ ਵਿੱਚ ਵਿਨਾਸ਼ ਨਹੀਂ ਹੋ ਸਕਦਾ।
ਤਉ ਫਤਿਹ ਕੋ ਖਤ ਲਿਖੇ ਪੜ ਕਰ ਮਰ ਜਾਈ ਅਪਰਨ ਤੇ ਪਲਟਾ ਲਹਿ ਮਮ ਪੰਥ ਬੜਾਈ।
ਪਰ ਸਤਿਗੁਰੂ ਜੀ ਕਹਿੰਦੇ ਨੇ ਇਸ ਦਾ ਇਹ ਮਤਲਬ ਨਹੀਂ ਹੈ ਕਿ ਔਰੰਗਜ਼ੇਬ ਦਾ ਵਿਨਾਸ਼ ਨਹੀਂ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਰਣ ਭੂਮੀ ਦੇ ਵਿੱਚ ਅਸੀਂ ਉਹਦਾ ਵਿਨਾਸ਼ ਨਹੀਂ ਕਰਨਾ, ਪਰ ਕਹਿੰਦੇ ਨੇ ਤਉ ਫਤਿਹ ਕੋ ਖਤ ਲਿਖੇ ਪੜ ਕਰ ਮਰ ਜਾਈ। ਪਰ ਤਾਂ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਫਤਿਹ ਦਾ ਅਸੀਂ ਇੱਕ ਖਤ ਲਿਖਾਂਗੇ ਜਿਸ ਖਤ ਨੂੰ ਪੜਨ ਦੇ ਕਰਕੇ ਹੀ ਔਰੰਗਜ਼ੇਬ ਮਾਰਿਆ ਜਾਵੇਗਾ।
ਅਪਰਣ ਤੇ ਪਲਟਾ ਲਹਿ ਮਮ ਪੰਥ ਬੜਾਈ।
ਬਾਕੀ ਤੁਰਕਾਂ ਤੋਂ ਸਤਿਗੁਰੂ ਜੀ ਕਹਿੰਦੇ ਨੇ ਆਪੇ ਮੇਰਾ ਪੰਥ ਬਦਲਾ ਲੈ ਲਵੇਗਾ, ਮੇਰੇ ਪੰਥ ਦੀ ਬਹੁਤ ਵੱਡੀ ਵਡਿਆਈ ਹੋਵੇਗੀ। ਇਸ ਤੋਂ ਇਲਾਵਾ ਕਈਆਂ ਕਈਆਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਦੱਸੋ ਤਲਵਾਰ ਦੀ ਮਾਰ ਦੇ ਨਾਲ ਔਰੰਗਜ਼ੇਬ ਨੂੰ ਮਾਰਾਂ ਜਾਂ ਕਿ ਕਲਮ ਦੀ ਮਾਰ ਦੇ ਨਾਲ ਮਾਰਾਂ। ਇਹ ਵੀ ਸਤਿਗੁਰਾਂ ਨੇ ਬਚਨ ਕੀਤਾ, ਇਹ ਵੀ ਕਈਆਂ ਨੇ ਜ਼ਿਕਰ ਕੀਤਾ, ਪਰ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਮੈਂ ਇੱਕ ਖਤ ਲਿਖਾਂਗਾ ਜਿਸ ਖਤ ਨੂੰ ਪੜ ਕੇ ਔਰੰਗਜ਼ੇਬ ਦੀ ਮੌਤ ਹੋ ਜਾਵੇਗੀ। ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ,
ਅਸੀਂ ਚਾਹੁੰਦੇ ਸਾਂ ਵਿੱਚ ਮੈਦਾਨ ਆਉਂਦਾ ਉਹਨੂੰ ਮਾਰਦੇ ਅਸੀਂ ਖਵਾਰ ਕਰਕੇ ਪਰ ਉਹ ਪਾਪੀ ਦੂਰ ਜਾ ਰਿਹਾ ਸਾਡੀ ਤਰਫ ਨਾ ਆਇਆ ਉਲਾਰ ਕਰਕੇ ਨਾਲ ਬਚਨ ਦੇ ਉਸ ਨੂੰ ਮਾਰਦੇ ਹਾਂ ਦੂਤ ਕਲਮ ਦਾ ਚੱਬ ਤਿਆਰ ਕਰਕੇ ਤੇ ਵਜੀਦ ਜਹੇ ਪਾਜੀਆਂ ਨੂੰ ਮਾਰੇ ਖਾਲਸਾ ਪਿੱਛੋਂ ਲਾਚਾਰ ਕਰਕੇ ਭਾਈ ਜੜ ਤਾਂ ਇਹਨਾਂ ਦੀ ਪੁੱਟ ਦਿੱਤੀ ਆਪ ਸਾਜ ਇਨਸਾਫ ਕਰਤਾਰ ਕਰਕੇ ਕੀਤੇ ਜ਼ੁਲਮ ਬੇਹੱਦ ਕਰਤਾਰ ਸਿੰਘਾ ਭੈੜੇ ਜ਼ਾਲਮਾ ਰੱਬ ਵਿਸਾਰ ਕਰਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ, ਚਾਹੁੰਦੇ ਤੇ ਸਾਂ ਕਿ ਮੈਦਾਨੇ ਜੰਗ ਦੇ ਵਿੱਚ ਆਉਂਦਾ ਬਾਦਸ਼ਾਹ ਅਸੀਂ ਉਸ ਪਾਪੀ ਦਾ ਵਿਨਾਸ਼ ਕਰਦੇ, ਪਰ ਸਤਿਗੁਰੂ ਜੀ ਕਹਿੰਦੇ ਨੇ ਐਸਾ ਹੋ ਨਹੀਂ ਸਕਦਾ, ਇਸ ਕਰਕੇ ਅਸੀਂ ਇੱਕ ਖਤ ਦੂਤ ਦੇ ਰੂਪ ਦੇ ਵਿੱਚ ਭੇਜਾਂਗੇ ਜਿਸ ਖਤ ਦੇ ਨਾਲ ਹੀ ਔਰੰਗਜ਼ੇਬ ਦੀ ਮੌਤ ਹੋ ਜਾਏਗੀ, ਉਹਦਾ ਵਿਨਾਸ਼ ਸਤਿਗੁਰੂ ਜੀ ਕਹਿੰਦੇ ਨੇ ਜ਼ਰੂਰ ਹੋਵੇਗਾ।
ਲਿਖੀ ਉਹ ਜ਼ਫਰਨਾਮਾ ਤਬੈ ਬਹੁ ਬੈਤ ਬਣਾਈ ਸ੍ਰੀ ਅਕਾਲ ਕਰਤਾ ਪੁਰਖ ਪੂਰਬ ਦੇ ਵਡਿਆਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖਿਆ। ਜ਼ਫਰਨਾਮੇ ਦਾ ਇਤਿਹਾਸ ਦੇ ਵਿੱਚ ਬਹੁਤ ਮਸ਼ਹੂਰ ਨਾਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਬੈਂਤ ਲਿਖੇ ਨੇ, ਜਿਹੜਾ ਕਿ ਬਹੁਤ ਵਿਸਥਾਰ ਦੇ ਵਿੱਚ ਹੈ। ਭਾਵ ਕਿ ਜੇਕਰ ਪੂਰੇ ਦੇ ਪੂਰੇ ਜ਼ਫਰਨਾਮੇ ਦਾ ਹਵਾਲਾ ਦਿੱਤਾ ਜਾਵੇ ਤੇ 2-3 ਦਿਨ ਹੋ ਸਕਦਾ ਹੈ ਕਿ ਆਰਾਮ ਦੇ ਨਾਲ ਕਥਾ ਦੇ ਲੰਘ ਜਾਣ। ਇਸ ਕਰਕੇ ਪੂਰਾ ਹਵਾਲਾ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਨਹੀਂ ਦਿੱਤਾ, ਇਸ਼ਾਰੇ ਮਾਤਰ ਹੀ ਜ਼ਿਕਰ ਕੀਤਾ ਹੈ ਤੇ ਮੈਂ ਵੀ ਇਸ਼ਾਰੇ ਮਾਤਰ ਹੀ ਜ਼ਿਕਰ ਕਰਾਂਗਾ। ਭਾਵੇਂ ਕਿ ਸਤਿਗੁਰਾਂ ਨੇ ਜਿਹੜਾ ਜ਼ਫਰਨਾਮਾ ਲਿਖਿਆ ਉਹ ਬਹੁਤ ਵੱਡਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਫਿਰ ਖਤ ਲਿਖਿਆ, ਜਿਸ ਖਤ ਦਾ ਨਾਮ ਸਵੈਮ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਰੱਖਿਆ। ਜ਼ਫਰਨਾਮੇ ਦਾ ਭਾਵ ਹੁੰਦਾ ਜਿੱਤ ਦੀ ਚਿੱਠੀ, ਵਿਜੈ ਦੀ ਚਿੱਠੀ। ਜ਼ਫਰਨਾਮੇ ਦਾ ਸ਼ਬਦੀ ਭਾਵ ਇਹ ਹੈ, ਬਹੁਤੇ ਸਾਰੇ ਬੈਂਤ ਲਿਖੇ, ਸ੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਅਕਾਲ ਪੁਰਖ ਜੋ ਕਰਤਾ ਪੁਰਖ ਹੈ ਉਹਦੀ ਬਹੁਤ ਵੱਡੀ ਵਡਿਆਈ ਲਿਖੀ ਜ਼ਫਰਨਾਮੇ ਦੇ ਆਰੰਭ ਦੇ ਵਿੱਚ। ਅਹਿਦ ਕਰਨੀ ਮਾਣ ਕੋ ਮਿਲ ਬੈਠੇ ਰਾਇਓ, ਤੋਰਿਓ ਬੇਈਮਾਨ ਬਣ 10 ਲੱਖ ਪਠਾਇਓ। ਫਿਰ ਜ਼ਫਰਨਾਮੇ ਦੀ ਸ਼ੁਰੂਆਤ ਕੀਤੀ ਹੈ। ਸਤਿਗੁਰਾਂ ਨੇ ਉਸ ਜ਼ਫਰਨਾਮੇ ਦੇ ਵਿੱਚ ਲਿਖਿਆ ਕਿ ਹੇ ਬਾਦਸ਼ਾਹ, ਤੂੰ ਅਹਿਦ ਕੀਤਾ, ਇਮਾਨ ਕੀਤਾ, ਧਰਮ ਦੀ ਸੁਗੰਧ ਖਾਦੀ ਕਿ ਤੁਹਾਡੇ ਨਾਲ ਮਿਲਾਪ ਕਰਾਂਗਾ, ਐਸਾ ਠਹਿਰਾ ਪਾਇਆ, ਤੋਰਿਓ ਬੇਈਮਾਨ ਬਣ, ਪਰ ਉਸੇ ਹੀ ਕਰਾਰ ਨੂੰ ਤੂੰ ਬੇਈਮਾਨ ਬਣ ਕੇ ਤੋੜ ਦਿੱਤਾ, 10 ਲੱਖ ਪਠਾਇਓ। 10 ਲੱਖ ਦੀ ਵੱਡੀ ਫੌਜ ਸਾਡੇ ਵਾਸਤੇ ਤੂੰ ਹੁਕਮ ਦੇ ਕੇ ਭੇਜ ਦਿੱਤੀ। ਬਾਹਰ ਜੰਗ ਚਮਕਾਰ ਕੋ ਬਰਨਿਓ ਕਰ ਥੋਰਾ, ਉਪਾਲਾ ਬਦੋਜ਼ਕ ਪਰ ਜਹਿ ਸੰਕਟ ਕੋਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਜੋ ਚਮਕੌਰ ਦੇ ਵਿੱਚ ਜੰਗ ਲੜਿਆ ਗਿਆ ਉਹਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਵਾਲਾ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਉਲਾਂਭੇ ਲਿਖੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ, ਸਤਿਗੁਰਾਂ ਨੇ ਲਿਖਿਆ, ਦੋਜਕ ਪਰੈ ਜਹ ਸੰਕਟ ਕੋਰਾ, ਹੇ ਪਾਪੀਆ ਤੂੰ ਦੋਜਕਾਂ ਦੇ ਵਿੱਚ ਸੁੱਟਿਆ ਜਾਵੇਗਾ ਖੁਦਾ ਦੇ ਵੱਲੋਂ ਤੇ ਬਹੁਤ ਵੱਡੇ ਤੈਨੂੰ ਉੱਥੇ ਸੰਕਟ ਸਹਿਣੇ ਪੈਣਗੇ।
ਬੇਇਨਸਾਫੀ ਤੈ ਕਰੀ ਬੜ ਚਹ ਸਜਾਈ, ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਪਾਈ।
ਸਤਿਗੁਰਾਂ ਨੇ ਜ਼ਫਰਨਾਮੇ ਰੂਪੀ ਖਤ ਦੇ ਵਿੱਚ ਲਿਖਿਆ, ਤੂੰ ਬਹੁਤ ਜ਼ਿਆਦਾ ਬੇਇਨਸਾਫੀ ਕੀਤੀ ਹੈ, ਇਸ ਕਰਕੇ ਵੱਡੀਆਂ ਸਜਾਵਾਂ ਦਾ ਹੱਕਦਾਰ ਬਣੇਗਾ। ਸਤਿਗੁਰਾਂ ਨੇ ਲਿਖਿਆ, ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਪਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਥੋੜਿਆਂ ਦਿਨਾਂ ਦੀ ਜਿਹੜੀ ਬਾਦਸ਼ਾਹੀ ਹੈ ਉਹ ਤੂੰ ਭਾਵੇਂ ਐਸ਼ੋ ਆਰਾਮ ਦੇ ਨਾਲ ਕਰ ਲੈ, ਮਨ ਪਾਉਂਦਿਆਂ ਕਰ ਲੈ, ਪਰ ਆਖਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਕਿ ਕੀਤੀਆਂ ਦਾ ਫਲ ਤੈਨੂੰ ਜ਼ਰੂਰ ਹੀ ਪਾਉਣਾ ਪਵੇਗਾ। ਉਸ ਵੇਲੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖਿਆ।
ਇੱਕ ਦਿਨ ਚੁਬਾਰੇ ਦੇ ਵਿੱਚ ਬਹਿ ਕਰਕੇ ਸਤਿਗੁਰਾਂ ਨੇ ਉਚਾਰਿਆ ਜੀ ਬੋਲੀ ਫਾਰਸੀ, ਇਸ ਦੀ ਠੀਕ ਰੱਖੀ ਖਤ ਵੱਲ ਔਰੰਗੇ ਸਵਾਰਿਆ ਜੀ। ਵਿੱਚ ਫਾਰਸੀ ਫਤਿਹ ਨੂੰ ਜ਼ਫਰ ਕਹਿੰਦੇ, ਨਾਮ ਜ਼ਫਰ ਨਾਮਾ ਜਾ ਸੁਧਾਰਿਆ ਜੀ। ਚਿੱਠੀ ਫਤਿਹ ਦੀ ਇਸ ਦਾ ਨਾਮ ਅਸਲੀ, ਇਹਦੇ ਵਿੱਚ ਔਰੰਗੇ ਨੂੰ ਤਾੜਿਆ ਜੀ। ਜਿਵੇਂ ਕੀਤੀ ਪਹਾੜੀਆਂ ਬੇਈਮਾਨੀ, ਸੁਖਣ ਸੂਬਿਆਂ ਕਰਕੇ ਹਾਰਿਆ ਜੀ। ਬਾਦਸ਼ਾਹ ਨੇ ਸੁਲਾ ਦੀ ਲਿਖੀ ਚਿੱਠੀ, ਉਸ ਸੁਖਣ ਨੂੰ ਮੂਲ ਨਾ ਪਾਰਿਆ ਜੀ। ਜੰਗ ਹਾਕਮਾਂ ਆਣ ਨਾ ਹੱਕ ਕੀਤੇ, ਗੁਰਾਂ ਬੜਾ ਨੁਕਸਾਨ ਸਹਾਰਿਆ ਜੀ। ਥੋੜਾ ਥੋੜਾ ਇਹ ਲਿਖਿਆ ਹਾਲ ਸਾਰਾ, ਚਮਕੌਰ ਦਾ ਫੋਟੋ ਉਤਾਰਿਆ ਜੀ। ਕੀਤਾ ਜ਼ੁਲਮ ਵਜੀਦੇ ਨੇ ਬਹੁਤ ਪਾਰਾ, ਛੋਟੇ ਬੱਚਿਆਂ ਨੂੰ ਜਿਵੇਂ ਮਾਰਿਆ ਜੀ। ਲਾਇਆ ਸ਼ਾਹ ਦੇ ਮੱਥੇ ਕਰਤਾਰ ਸਿੰਘਾ, ਝੂਠਾ ਕਰ ਔਰੰਗਾ ਖਲਾਰਿਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਲਿਖਦੇ ਨੇ ਕਿ ਫਾਰਸੀ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਖਤ ਲਿਖਿਆ ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮੇ ਦਾ ਨਾਮ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਲਿਖਦੇ ਨੇ ਕਿ ਫਾਰਸੀ ਦੇ ਵਿਚ ਫਤਿਹ ਨੂੰ ਆਖਿਆ ਜਾਂਦਾ ਜ਼ਫਰ, ਇਸੇ ਕਰਕੇ ਸਤਿਗੁਰਾਂ ਨੇ ਜ਼ਫਰਨਾਮਾ ਨਾਮ ਲਿਖਿਆ। ਅਸਲ ਦੇ ਵਿਚ ਜਿੱਤ ਦੀ ਚਿੱਠੀ ਇਸ ਦਾ ਨਾਮ ਸਰਲ ਭਾਸ਼ਾ ਦੇ ਵਿਚ ਆਖਿਆ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਇਸ ਜ਼ਫਰਨਾਮੇ ਦੇ ਵਿਚ ਲਿਖਿਆ। ਇਹ ਵੀ ਲਿਖਿਆ ਕਿ ਤੂੰ ਬਹੁਤ ਵੱਡਾ ਬੇ ਇਨਸਾਫ ਕੀਤਾ, ਪਹਿਲਾਂ ਸੁਲਾਹ ਕੀਤੀ, ਫਿਰ ਫੌਜਾਂ ਨੂੰ ਸਾਡੇ ਉੱਤੇ ਚਾੜ ਕੇ ਭੇਜ ਦਿੱਤਾ, ਇਸ ਤੋਂ ਇਲਾਵਾ ਥੋੜਾ ਥੋੜਾ ਜਿਹਾ ਚਮਕੌਰ ਦਾ ਹਾਲ ਸੀ ਉਹ ਵੀ ਬਿਆਨ ਕੀਤਾ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਸੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ ਵਿਚ ਲਿਖਿਆ।
ਦਾਸਤਾਨ ਬਾਦਸ਼ਾਹ ਕੀ ਅਰ ਕੇਤਕ ਆਨਾ ਲਿਖੇ ਬੈਤ ਕਰ ਸ਼ਾਇਰੀ ਚਤਰਾਈ ਮਹਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਹਕਾਇਤਾਂ, ਬਹੁਤੀਆਂ ਸਾਰੀਆਂ ਕਥਾ ਕਹਾਣੀਆਂ ਜਿਹੜੀਆਂ ਕਿ ਪੁਰਾਣੇ ਬਾਦਸ਼ਾਹਾਂ ਦੀਆਂ ਸਨ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦੇ ਰੂਪ ਦੇ ਵਿਚ ਲਿਖੀਆਂ ਆਪਣੇ ਵਚਨ ਨੂੰ ਸਿੱਧ ਕਰਨ ਦੇ ਵਾਸਤੇ।
ਲਿਖੇ ਬੈਂਤ ਕਰ ਸ਼ਾਇਰੀ ਚਤਰਾਈ ਮਹਾਨਾ,
ਬੜੀ ਚਤਰਾਈ ਦੇ ਨਾਲ, ਬੜੀ ਸੂਝ ਬੂਝ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ਾਇਰੀ ਕਰਦਿਆਂ ਕਰਦਿਆਂ ਬੈਂਤ ਲਿਖੇ, ਜਿਸ ਤਰ੍ਹਾਂ ਕਿ ਸਵਈਆ ਛੱਦ ਹੁੰਦਾ, ਕਵਿਤ ਹੁੰਦਾ, ਭੁਜੰਗ ਪ੍ਰਿਆ ਛੰਦ ਹੁੰਦਾ, ਇਹ ਸਾਰੀਆਂ ਦੀਆਂ ਸਾਰੀਆਂ ਕਵਿਤਾ ਦੀਆਂ ਸ਼ੈਲੀਆਂ ਨੇ, ਵੱਖਰੀਆਂ ਵੱਖਰੀਆਂ ਸ਼ੈਲੀਆਂ ਨੇ। ਜਿਹੜੇ ਬੈਂਤ ਨੇ ਉਹਨਾਂ ਬੈਂਤਾਂ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਾਇਰੀ ਕੀਤੀ ਤੇ ਜੋ ਕੁਝ ਆਪਣੇ ਮਨ ਦੀ ਗੱਲ ਸੀ ਉਹਨੂੰ ਜ਼ਫਰਨਾਮੇ ਦੇ ਵਿਚ ਪ੍ਰਗਟ ਕੀਤਾ, ਪਰ ਪੂਰੀ ਤੁਕਬੰਦੀ ਦੇ ਨਾਲ, ਸ਼ਾਇਰੀ ਦੇ ਨਾਲ।
ਜਸ ਜਸ ਆਸ਼ਾ ਕਹਿਣ ਕੋ ਸਮਝਾਵਣ ਹੇਤਾ ਕਹੇ ਪ੍ਰਸੰਗ ਅਨੇਕ ਤਸ ਸੁਣ ਮੂੜ ਯਾ ਚੇਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਆਸ਼ੇ ਨੂੰ, ਆਪਣੇ ਇਰਾਦੇ ਨੂੰ ਸਮਝਾਉਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਪ੍ਰਸੰਗ ਸੀ ਉਹ ਪ੍ਰਮਾਣ ਦੇ ਰੂਪ ਦੇ ਵਿਚ ਲਿਖੇ। ਸੁਣ ਮੂੜ ਅਚੇਤਾ, ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਵਾਰੀ ਲਿਖਿਆ ਕਿ ਹੇ ਮੂਰਖਾ, ਹੇ ਮੂੜਾ, ਹੇ ਅਚੇਤਾ, ਪੜ ਸਾਡੀ ਗੱਲ ਨੂੰ ਧਿਆਨ ਦੇ ਨਾਲ।
ਕੁਛ ਕ ਕਥਾ ਲਿਖ ਆਪਣੀ ਸਨ ਮੁਖ ਨੌਰੰਗੇ ਜਿਸ ਪੜਨੇ ਤੇ ਜਾਨ ਹੈ ਮੈਂ ਕੀਨ ਕੁਟੰਗੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੁਛ ਕੁ ਕਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਲਿਖੀ ਹੈ, ਜਿਸ ਨੂੰ ਪੜਨ ਦੇ ਨਾਲ ਮਨ ਦੇ ਵਿਚ ਸਮਝ ਜਾਵੇ ਔਰੰਗਜ਼ੇਬ ਬਾਦਸ਼ਾਹ ਕਿ ਮੈਂ ਬਹੁਤ ਬੇਢੰਗੀ ਨੀਤੀ ਵਰਤੀ।
ਪਾਤਸ਼ਾਹ ਪ੍ਰਭ ਨੇ ਕਰੇ ਜਿਨ ਧਰਮ ਦੜਾਏ ਕੇਤਕ ਗਿਨ ਹੋ ਜਗਤ ਮੈਂ ਜਸ ਧਰਮ ਕਮਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਵਿਚ ਲਿਖਿਆ ਕਿ ਪਾਤਸ਼ਾਹ ਨੇ ਭਾਵ ਕਿ ਅਕਾਲ ਪੁਰਖ ਨੇ ਬਹੁਤਿਆਂ ਸਾਰਿਆਂ ਨੂੰ ਬਾਦਸ਼ਾਹ ਕਰਕੇ ਇਸ ਮਾਤ ਲੋਕ ਦੇ ਵਿਚ ਭੇਜਿਆ, ਜਿਨ੍ਹਾਂ ਬਹੁਤਿਆਂ ਸਾਰਿਆਂ ਨੇ ਧਰਮ ਦੇ ਵਿਚ ਪਕਿਆਈ ਰੱਖੀ, ਧਰਮ ਨੂੰ ਦ੍ਰਿੜਤਾ ਦੇ ਨਾਲ ਧਾਰਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਸਾਰੇ ਐਸੇ ਹੋ ਚੁੱਕੇ ਨੇ ਬਾਦਸ਼ਾਹ, ਮੈਂ ਕਿੰਨਾ ਕਿੰਨਾ ਦੀ ਲਿਖ ਕੇ ਗਿਣਤੀ ਬਿਆਨ ਕਰਾਂ ਕਿ ਜਿਨ੍ਹਾਂ ਨੇ ਧਰਮ ਦੇ ਵਿਚ ਆਪਣੀ ਦ੍ਰਿੜਤਾ ਨੂੰ ਧਾਰਨ ਕਰਕੇ ਰੱਖਿਆ ਤੇ ਧਰਮ ਦੀ ਕਮਾਈ ਕੀਤੀ, ਕਿਉਂਕਿ ਜਿਹੜੇ ਬਾਦਸ਼ਾਹ ਸੁਲਤਾਨ ਰਾਜੇ ਨੇ ਉਹ ਤੇ ਅਕਾਲ ਪੁਰਖ ਦੇ ਵੱਲੋਂ ਹੀ ਬਣਾਏ ਜਾਂਦੇ ਨੇ।
ਤੋਂ ਨੌਰੰਗ ਪਾਤਸ਼ਾਹ ਸੁਣ ਪਾਤਸ਼ਾਹੀ ਬੈਠਾ ਚਾਹੀਏ ਧਰਮ ਕਮਾਵਨੋ ਕੀਏ ਪਾਪ ਇਕੱਠਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਇਸੇ ਤਰੀਕੇ ਦੇ ਨਾਲ ਔਰੰਗਜ਼ੇਬ ਤੈਨੂੰ ਵੀ ਖੁਦਾ ਨੇ ਬਾਦਸ਼ਾਹ ਬਣਾ ਕੇ ਭੇਜਿਆ ਤੇ ਤੂੰ ਬਾਦਸ਼ਾਹੀ ਤਖ਼ਤ ਦੇ ਉੱਤੇ ਜਦੋਂ ਬੈਠਾ ਤੈਨੂੰ ਚਾਹੀਦਾ ਸੀ ਕਿ ਧਰਮ ਦੀ ਕਮਾਈ ਕਰਦਾ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਤੇ ਧਰਮ ਦੀ ਕਮਾਈ ਦੀ ਬਜਾਏ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਪਾਪਾਂ ਨੂੰ ਹੀ ਆਪਣੀ ਤਾਕਤ ਦੇ ਨਾਲ ਇਕੱਠਾ ਕੀਤਾ, ਜਮ੍ਹਾਂ ਕੀਤਾ।
ਖਾਲਕ ਕੀ ਦਰਗਾਹ ਮੈਂ ਮੋਹ ਕਿਆ ਲੈ ਜਾਵੇ ਬੁਰਾ ਜੋ ਤੂੰ ਕੀਆ ਸੋ ਸੰਗ ਸਿਧਾਵੇ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਖਾਲਕ ਦੀ ਦਰਗਾਹ ਦੇ ਵਿੱਚ ਖਾਲਕ ਆਖਿਆ ਜਾਂਦਾ ਹੈ ਖੁਦਾ ਨੂੰ, ਪਰਵਦਗਾਰ ਨੂੰ, ਅਕਾਲ ਪੁਰਖ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਖਾਲਕ ਦੀ ਦਰਗਾਹ ਦੇ ਵਿੱਚ ਉਹਦੀ ਕਚਹਿਰੀ ਦੇ ਵਿੱਚ ਤੂੰ ਕੀ ਮੂੰਹ ਲੈ ਕੇ ਜਾਵੇਂਗਾ, ਭਾਵ ਕਿ ਤੂੰ ਐਸਾ ਭੈੜਾ ਮੂੰਹ ਲੈ ਕੇ ਜਾਵੇਂਗਾ। ਭਲਾ ਬੁਰਾ ਜੋ ਤੂੰ ਕੀਆ ਸੋ ਸੰਗ ਸਿਧਾਵੇ। ਸਤਿਗੁਰਾਂ ਨੇ ਲਿਖਿਆ ਕਿ ਔਰੰਗਜ਼ੇਬ, ਜਿਹੜਾ ਤੂੰ ਮਾੜਾ ਕੀਤਾ, ਜਿਹੜਾ ਤੂੰ ਚੰਗਾ ਕੀਤਾ, ਉਹ ਸਾਰੇ ਦਾ ਸਾਰਾ ਕੁਝ ਤੇਰੇ ਨਾਲ ਹੀ ਜਾਵੇਗਾ। ਮੇਰੇ ਵਿਦਿਆ ਗੁਰੂ ਸੰਤ ਅਵਤਾਰ ਸਿੰਘ ਜੀ ਕਹਿੰਦੇ ਸਨ ਕਿ ਮਨੁੱਖ ਜੋ ਵੀ ਕਰਮ ਕਰਦਾ, ਉਹ ਕਰਮ ਕਰੇ ਚੰਗੇ ਜਾਂ ਮਾੜੇ, ਸਰੀਰ ਤੇ ਸੜ ਜਾਂਦਾ, ਉਹ ਤੇ ਵਿਨਾਸ਼ ਹੋ ਜਾਂਦਾ, ਪਰ ਜਿਹੜੇ ਕਰਮ ਨੇ, ਕਰਮ ਚੰਗੇ ਵੀ ਹੋ ਸਕਦੇ ਨੇ, ਉਹ ਕਰਮ ਮਾੜੇ ਵੀ ਹੋ ਸਕਦੇ ਨੇ। ਭਾਵ ਕਿ ਮਾੜੇ ਤੇ ਚੰਗੇ ਕਰਮ ਇਹ ਕਦੇ ਵੀ ਕਿਸੇ ਵੀ ਦੁਨੀਆ ਦੀ ਅੱਗ ਦੇ ਨਾਲ ਸੜ ਨਹੀਂ ਸਕਦੇ। ਭਾਵ ਕਿ ਕਰਮਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਭਾਵੇਂ ਕਰਮ ਹੋਣ ਚੰਗੇ ਤੇ ਭਾਵੇਂ ਹੋਣ ਮਾੜੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੀ ਬਚਨ ਲਿਖ ਰਹੇ ਨੇ ਕਿ ਖਾਲਕ ਦੀ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਵੇਂਗਾ। ਭਾਵ ਕਿ ਤੂੰ ਬਹੁਤੇ ਸਾਰੇ ਕਰਮ ਪਾਪ ਦੇ ਕੀਤੇ ਨੇ, ਬੁਰੇ ਕੀਤੇ ਨੇ, ਤੇ ਕਰਮਾਂ ਦੇ ਸਿਰ ਤੇ ਹੀ ਫਿਰ ਤੇਰਾ ਲੇਖਾ ਜੋਖਾ ਹੋਵੇਗਾ। ਪਹਿਲਾਂ ਲਿਖਿਆ ਮਿਲਣ ਕੋ ਦਿਲ ਦਗਾ ਕਮਾਇਆ, ਫੌਜਾਂ ਚਾੜ ਅਗਿਣਤ ਹੀ ਘੇਰਾ ਕਰਵਾਇਆ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਦੇਖ ਬਾਦਸ਼ਾਹ, ਪਹਿਲਾਂ ਤੇ ਤੂੰ ਮਿਲਣ ਦਾ ਇਕਰਾਰ ਕੀਤਾ, ਪਰ ਮਨ ਦੇ ਵਿੱਚ ਦਗਾ ਕੀਤਾ, ਦਗਾ ਰੱਖ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਅਣਗਿਣਤ ਹੀ ਫੌਜਾਂ ਚਾੜ ਕੇ ਸਾਨੂੰ ਘੇਰਾ ਪਵਾ ਦਿੱਤਾ।
ਕਿਆ ਇਨਸਾਫੀ ਤੁਝ ਕਰੀ ਮਨ ਕਰ ਅਭਿਮਾਨ, ਝੂਠਾ ਪੜ ਕੁਰਾਨ ਤੂੰ ਨਹੀਂ ਅਮਲ ਕਮਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮੇ ਦੇ ਵਿੱਚ ਲਿਖ ਰਹੇ ਨੇ ਕੀ ਇਨਸਾਫ ਸਤਿਗੁਰੂ ਜੀ ਕਹਿੰਦੇ ਨੇ ਤੂੰ ਕੀਤਾ, ਮਨ ਦੇ ਵਿੱਚ ਅਭਿਮਾਨ ਨੂੰ, ਹੰਕਾਰ ਨੂੰ ਤਾਰਨ ਕਰਕੇ ਤੂੰ ਬੇਇਨਸਾਫੀਆਂ ਬਹੁਤ ਕੀਤੀਆਂ ਨੇ। ਸਤਿਗੁਰੂ ਜੀ ਕਹਿੰਦੇ ਨੇ ਤੂੰ ਝੂਠਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਕੁਰਾਨ ਪੜ੍ਹਨਾ ਵੀ ਬੇਕਾਰ ਹੈ। ਭਾਵ ਕਿ ਜੇਕਰ ਤੂੰ ਕੁਰਾਨ ਸ਼ਰੀਫ ਦਾ ਪਾਠ ਕਰਦਾ ਤੇ ਤੇਰਾ ਪਾਠ ਕਰਨਾ ਵੀ ਬੇਕਾਰ ਹੈ, ਤੂੰ ਝੂਠਾ ਹੈ। ਤੇ ਜੇਕਰ ਤੂੰ ਅਮਲ ਨਹੀਂ ਕਰਦਾ, ਭਾਵ ਕਿ ਜੇਕਰ ਜੋ ਕੁਝ ਕੁਰਾਨ ਦੇ ਵਿੱਚ ਲਿਖਿਆ ਉਹਦੇ ਤੇ ਅਮਲ ਧਾਰਨ ਨਹੀਂ ਕਰਦਾ, ਉਹਨੂੰ ਆਪਣੀ ਵਰਤੋਂ ਦੇ ਵਿੱਚ ਨਹੀਂ ਲਿਆਉਂਦਾ, ਤੇ ਸਤਿਗੁਰਾਂ ਨੇ ਲਿਖਿਆ ਫਿਰ ਤੇਰੀ ਕੁਰਾਨ ਦਾ ਪੜ੍ਹਨ ਦਾ ਕੀ ਫਾਇਦਾ। ਇਸੇ ਤਰੀਕੇ ਦੇ ਨਾਲ ਹਰ ਇੱਕ ਧਰਮ ਦੇ ਵਾਸਤੇ ਆਖਿਆ ਜਾ ਸਕਦਾ ਹੈ ਕਿ ਜੇਕਰ ਹਿੰਦੂ ਬੇਇਨਸਾਫੀਆਂ ਕਰਦੇ ਨੇ, ਧਰਮ ਦੇ ਰਾਹ ਦੇ ਉੱਤੇ ਨਹੀਂ ਚੱਲਦੇ, ਤੇ ਉਹਨਾਂ ਦੀ ਗੀਤਾ ਪੜ੍ਹੀ ਦਾ ਕੀ ਅਰਥ ਰਹਿ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਸਿੱਖ ਭਰਾ ਨੇ ਜੇਕਰ ਬੇਇਨਸਾਫੀਆਂ ਕਰਦੇ ਨੇ, ਧੱਕਾ ਕਰਦੇ ਨੇ, ਜ਼ੁਲਮ ਕਰਦੇ ਨੇ, ਤੇ ਆਦਿ ਗ੍ਰੰਥ ਦਾ ਪਾਠ ਕਰਨ ਦੇ ਨਾਲ ਕੀ ਫਾਇਦਾ ਹੈ? ਕੋਈ ਫਾਇਦਾ ਨਹੀਂ। ਭਾਵੇਂ ਦਸਮ ਗ੍ਰੰਥ ਪੜ੍ਹੀ ਜਾਈਏ, ਭਾਵੇਂ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਪਾਠ ਕਰੀ ਜਾਈਏ, ਭਾਵ ਕੇ ਅਮਲ ਜ਼ਰੂਰ ਕਰਨਾ ਚਾਹੀਦਾ। ਜੋ ਕੁਝ ਲਿਖਿਆ ਜੇਕਰ ਉਹਦੇ ਤੇ ਅਮਲ ਕੀਤਾ ਜਾਵੇ ਫਿਰ ਹੀ ਕਿਸੇ ਪਾਠ ਦਾ ਫਾਇਦਾ, ਨਹੀਂ ਤੇ ਕੋਈ ਫਾਇਦਾ ਨਹੀਂ। ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਤੂੰ ਕੁਰਾਨ ਤੇ ਪੜ੍ਹਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਜੋ ਕੁਰਾਨ ਦੇ ਵਿੱਚ ਲਿਖਿਆ ਹੋਇਆ ਹੁਕਮ ਹੈ ਉਹਦੀ ਕਮਾਈ ਨਹੀਂ ਕਰਦਾ, ਇਸ ਕਰਕੇ ਸਤਿਗੁਰਾਂ ਨੇ ਲਿਖਿਆ ਤੇਰੀ ਕੁਰਾਨ ਪੜ੍ਹਨ ਦਾ ਕੋਈ ਫਾਇਦਾ ਨਹੀਂ, ਤੂੰ ਬੇਇਨਸਾਫੀਆਂ ਕੀਤੀਆਂ ਨੇ, ਧਰਮ ਦੇ ਰਾਹ ਨੂੰ ਅਖਤਿਆਰ ਨਹੀਂ ਕੀਤਾ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਝੂਠਾ ਤੂੰ ਹੈ ਤੇ ਤੇਰੀ ਪੜ੍ਹੀ ਹੋਈ ਜਿਹੜੀ ਕੁਰਾਨ ਹੈ ਉਹ ਵੀ ਝੂਠੀ ਹੈ। ਇੱਥੇ ਕਹਿਣ ਤੋਂ ਭਾਵ ਇਹ ਨਹੀਂ ਹੈ ਕਿ ਕੁਰਾਨ ਝੂਠੀ ਹੈ, ਭਾਵ ਕਿ ਤੂੰ ਝੂਠਾ ਹੈ, ਤੇ ਜਿਹੜਾ ਝੂਠਾ ਬੰਦਾ ਹੈ ਉਹ ਭਾਵੇਂ ਕਿਸੇ ਵੀ ਪਵਿੱਤਰ ਗ੍ਰੰਥ ਨੂੰ ਪੜਿਆ ਜਾਵੇ ਉਹਦਾ ਤੇ ਝੂਠ ਹੀ ਸਾਬਤ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਜ਼ਫਰਨਾਮੇ ਦੇ ਵਿੱਚ ਇਸ ਤਰ੍ਹਾਂ ਫਰਮਾਨ ਕਰ ਰਹੇ ਨੇ।
ਜੇ ਤੂੰ ਕਹੇ ਕਿ ਸੰਗ ਮਮ ਇਨਸਾਫ ਕਮਾਈ, ਸੋ ਸੁਣ ਦੇ ਕਰ ਕਾਨ ਕੋ ਸਭ ਕਹੋ ਬਨਾਈ।
ਫਿਰ ਸਤਿਗੁਰਾਂ ਨੇ ਲਿਖਿਆ ਕਿ ਜੇਕਰ ਤੂੰ ਕਹਿੰਦਾ ਹੈ ਕਿ ਤੂੰ ਕੋਈ ਵੀ ਸਾਡੇ ਨਾਲ ਬੇਇਨਸਾਫੀ ਨਹੀਂ ਕੀਤੀ, ਜੇਕਰ ਤੂੰ ਸਮਝਦਾ ਹੈ ਕਿ ਤੂੰ ਬਹੁਤ ਵੱਡਾ ਇਨਸਾਫ ਕੀਤਾ, ਤੇ ਸਤਿਗੁਰੂ ਜੀ ਲਿਖਦੇ ਨੇ ਸੋ ਸੁਣਦੇ ਕਰ ਕਾਨ ਕੋ, ਕੰਨ ਦੇ ਕੇ ਧਿਆਨ ਦੇ ਨਾਲ ਮੇਰੀ ਗੱਲ ਸੁਣ ਲੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਸਾਰਾ ਕੁਝ ਬਿਆਨ ਕਰਦਾ ਹਾਂ।
ਏਕ ਸਿਲਾ ਪਰ ਬਸਤ ਥੋ ਕਿਸ ਗ੍ਰਾਮ ਨਾ ਰੋਕਾ, ਦੇਸ਼ ਮੁਲਕ ਨਹੀਂ ਰੋਕਿਆ ਬਿਨ ਦਾਵੇ ਓਕਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰੀ ਦੇ ਬਾਬਤ, ਆਪਣੀ ਨਗਰੀ ਦੀ ਬਾਬਤ ਲਿਖ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਨੰਦਪੁਰ ਨਗਰੀ ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਵਾਸਾ ਕਰ ਰਹੇ ਸਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਕੋਈ ਵੀ ਪਿੰਡ ਅਸੀਂ ਦਾਅਵੇ ਦੇ ਨਾਲ ਕਬਜ਼ੇ ਦੇ ਵਿੱਚ ਨਹੀਂ ਸੀ ਕੀਤਾ, ਭਾਵ ਕਿ ਕਿਸੇ ਨੂੰ ਰੋਕਿਆ ਨਹੀਂ ਸੀ। ਦੇਸ਼ ਮੁਲਕ ਨਹੀਂ ਰੋਕਿਆ ਬਿਨ ਦਾਅਵੇ ਔਕਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਮੈਂ ਕਿਸੇ ਦਾ ਦੇਸ਼ ਮੁਲਕ ਨਹੀਂ ਸੀ ਖੋਲਿਆ ਤੇ ਮੇਰਾ ਘਰ ਆਨੰਦਪੁਰ ਬਿਨ ਦਾਅਵੇ ਮੇਰਾ ਸੀ। ਭਾਵ ਇਹ ਹੈ ਕਿ ਉਹ ਸਾਡੀ ਜ਼ਰ ਖਰੀਦ ਸੀ ਅਤੇ ਉਸ ਦੀ ਖਰੀਦ ਦੇ ਪਟੇ ਮੁਜਬ ਕਿਸੇ ਨੂੰ ਉਥੋਂ ਦਾ ਮਸੂਲ ਕਰ ਕੋਈ ਸ਼ੈ ਲੈਣ ਦਾ ਦਾਅਵਾ ਪ੍ਰਾਪਤ ਨਹੀਂ ਸੀ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਖੋਵਾਲ ਦੀ ਇਸ ਜਗ੍ਹਾ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮੁੱਲ ਦੇ ਕੇ ਖਰੀਦਿਆ ਸੀ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਮੁੱਲ ਦੇ ਕੇ ਉਹ ਜ਼ਮੀਨ ਖਰੀਦੀ ਸੀ ਜਿੱਥੇ ਅਸੀਂ ਆਪਣੇ ਨਗਰੀ ਵਸਾਈ ਸੀ, ਤੇਰੇ ਹਿੰਦੁਸਤਾਨ ਦੇ ਇਲਾਕੇ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਨੱਪਿਆ ਨਹੀਂ ਸੀ, ਦੱਬਿਆ ਨਹੀਂ ਸੀ। ਕਿਸ ਕੋ ਦੀਆ ਨਾ ਖਾਵਤੇ ਪ੍ਰਭ ਦੇ ਸੋ ਖਾਵੋ, ਏਕ ਅਕਾਲ ਅਰਾਧ ਤੋ ਕਿਸ ਕੋ ਨਾ ਦੁਖਾਵੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਦਾ ਦਿੱਤਾ ਹੋਇਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਅਕਾਲ ਪੁਰਖ ਦੇ ਦਿੱਤੇ ਨੂੰ ਛਕਦੇ ਸਾਂ ਬੜੇ ਆਰਾਮ ਦੇ ਨਾਲ। ਸਤਿਗੁਰੂ ਜੀ ਕਹਿੰਦੇ ਨੇ ਕਿ ਬੈਠੇ ਸਾਂ ਆਪਣੀ ਨਗਰੀ ਦੇ ਵਿੱਚ ਇੱਕ ਅਕਾਲ ਪੁਰਖ ਦੀ, ਸਤਿਗੁਰੂ ਜੀ ਕਹਿੰਦੇ ਨੇ ਕਿ ਆਰਾਧਨਾ ਅਸੀਂ ਕਰਦੇ ਹਾਂ ਤੇ ਕਿਸੇ ਵੀ ਜੀਵ ਨੂੰ ਦਿਖਾਉਂਦੇ ਨੇ।
ਪ੍ਰਥਮ ਬਾਪ ਮਮ ਕੈਦ ਕਰ ਦੀਨੋ ਮਰ ਵਾਈ, ਐਸੀ ਦਗੇ ਬਹਾਦਰੀ ਕਰ ਮਨ ਗਰ ਬਾਈ।
ਤੇ ਸਤਿਗੁਰੂ ਜੀ ਲਿਖਦੇ ਨੇ ਕਿ ਸੁਣ ਲੈ ਆਪਣੇ ਪਾਪਾਂ ਦੀ ਕਥਾ ਨੂੰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਿਲਾਂ ਮੇਰੇ ਬਾਪ ਨੂੰ ਪਾਪ ਕੇ ਮੇਰੇ ਪਿਤਾ ਨੂੰ ਸਤਿਗੁਰੂ ਤੇਗ ਬਹਾਦਰ ਨੂੰ ਤੂੰ ਕੈਦ ਕੀਤਾ ਤੇ ਫੇਰ ਕੈਦ ਦੇ ਵਿੱਚ ਹੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ, ਮੇਰੇ ਪਿਤਾ ਨੂੰ ਤੂੰ ਮਰਵਾ ਦਿੱਤਾ, ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ। ਐਸੀ ਦਗੇ ਬਹਾਦਰੀ ਕਰ ਮਨ ਗਰਵਾਈ, ਐਸੀ ਦਗੇ ਰੂਪੀ ਤੂੰ ਬਹਾਦਰੀ ਕਰਕੇ ਦਿਖਾਈ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਐਵੇਂ ਹੀ ਦਗੇ ਰੂਪੀ ਬਹਾਦਰੀ ਕਰਕੇ ਹੰਕਾਰਿਆ ਫਿਰਦਾ, ਇਹ ਕਿਹੜੀ ਤੇਰੀ ਬਹਾਦਰੀ ਸੀ ਕਿ ਤੂੰ ਆਪਣੀ ਤਾਕਤ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ।
ਜੈਸਾ ਬੇਨ ਸਾਫ ਤੂੰ ਤੈਸੇ ਸਭ ਰਾਜੇ, ਸਿੱਖ ਸੰਗਤ ਮਮ ਮਾਰ ਕਰ ਬਹੁ ਕੀਨ ਕਕਾਜੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਤੂੰ ਬੇਇਨਸਾਫ ਹੈ, ਇਸੇ ਤਰ੍ਹਾਂ ਤੇਰੇ ਅਧਿਕਾਰ ਦੇ ਵਿੱਚ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਅਨਿਆਈ ਕਰਦੇ ਨੇ, ਜਿਸ ਤਰ੍ਹਾਂ ਦਾ ਤੂੰ ਬੇਇਨਸਾਫ ਹੈ ਉਸੇ ਤਰ੍ਹਾਂ ਦੇ ਰਾਜੇ ਜਿਹੜੇ ਨੇ ਪਹਾੜੀ ਉਹ ਵੀ ਬੇਇਨਸਾਫੇ ਨੇ, ਮੇਰੀ ਸਿੱਖ ਸੰਗਤ ਨੂੰ ਬਹੁਤੀ ਵਾਰੀ ਇਹਨਾਂ ਰਾਜਿਆਂ ਨੇ ਮਾਰਿਆ ਤੇ ਬਹੁਤ ਜ਼ਿਆਦਾ ਅਕਾਜ ਕੀਤੇ।
ਸਿੱਖਣੀਆਂ ਗਣ ਹਨ ਦਈ ਬਹੁ ਲੂਟ ਖਜ਼ਾਨੇ,
ਬਹੁਤੀਆਂ ਸਾਰੀਆਂ ਸਿੱਖਣੀਆਂ ਨੂੰ ਇਹਨਾਂ ਨੇ ਮਾਰ ਦਿੱਤਾ ਤੇ ਬਹੁਤੇ ਸਾਰੇ ਖਜ਼ਾਨੇ ਲੁੱਟੇ।
ਬੇਇਨਸਾਫੀ ਇਹ ਕਰੀ ਮਨ ਸਮਝ ਆਨੇ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਵਿੱਚ ਲਿਖਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੇਸਮਝੀ ਦੀਆਂ ਤੇ ਬੇਇਨਸਾਫੀ ਦੀਆਂ ਹੇ ਬਾਦਸ਼ਾਹ ਤੂੰ ਗੱਲਾਂ ਕੀਤੀਆਂ ਨੇ, ਮਨ ਸਮਝ ਆਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਹੇ ਅਯਾਣਿਆ, ਹੇ ਮੂੜਖਾ, ਹੇ ਮੂੜ ਤੂੰ ਸਮਝ, ਇਸ ਤਰ੍ਹਾਂ ਦੀਆਂ ਤੂੰ ਵੀ ਬੜੀਆਂ ਬੇਇਨਸਾਫੀਆਂ ਕੀਤੀਆਂ ਤੇ ਤੇਰੇ ਜਿਹੜੇ ਅਧਿਕਾਰ ਦੇ ਵਿੱਚ ਪਹਾੜੀ ਰਾਜੇ ਨੇ ਉਹਨਾਂ ਨੇ ਵੀ ਬੜੀਆਂ ਅਨੀਤੀਆਂ ਕੀਤੀਆਂ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਜ਼ਫਰਨਾਮਾ ਲਿਖ ਰਹੇ ਨੇ। ਜ਼ਫਰਨਾਮੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਲਿਖ ਰਹੇ ਨੇ ਬਾਦਸ਼ਾਹ ਔਰੰਗਜ਼ੇਬ ਦੇ ਵਾਸਤੇ। ਜ਼ਫਰਨਾਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖ ਰਹੇ ਨੇ। ਜ਼ਫਰਨਾਮੇ ਨੂੰ ਜਿੱਤ ਦੀ ਚਿੱਠੀ ਆਖਿਆ ਜਾਂਦਾ ਹੈ, ਵਿਜੇ ਦੀ ਚਿੱਠੀ ਆਖਿਆ ਜਾਂਦਾ ਹੈ। ਹੁਣ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਜ਼ਫਰਨਾਮੇ ਦੀ ਅਗਲੀ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਰਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ,
हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोई नानक दीजे नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।